सतगुर तब दम दमे आए अब रंग अपने सिवर सिदाए सगरी जामरी नींद न आए त्रासत अदक जाग बिताए।
वाहिगुरु जी का खालसा
वाहिगुरु जी की फतेह।
तिनके दुख कोटक दूर गए मथुरा जिन अमृत नाम पियो। ए पद्धत ते मत चुक है रे मन भेद बभेद न जान बियो परतच हृदय गुर अर्जन कह हर पूर्ण ब्रह्म निवास लियो। ऐसे दीन दयाल सतगुरु श्री गुरु अर्जन देव साहब जी महाराज पंजवें पातशाह दा प्रकाश दिहाड़ा मना रही गुरु का खास रूप गुरु खालसा साध संगत वड्डे भाग हन कि सतगुरां दा इह पुरब मनाउण दा इह अवसर समा सानू सारयां नू प्राप्त होया। अज दे दिन श्री गोइंदवाल साहब की पवित्र पावन धरती ते माता भानी जी की कुख तो पिता सोढ़ी सुल्तान सतगुरु श्री गुरु रामदास जी महाराज जी के ग्रह विखे धन गुरु अर्जन देव साहब जी महाराज जी का प्रकाश होया सतगुरां का अवतार होया। सतगुरां तो पहला महाराज जी के दो वड्डे भराता सन बाबा पृथ्वी चंद ते बाबा महादेव जी। तीसरे स्थान ते महाराज गुरु अर्जन देव साहब जी का अवतार होया। जगत गुरु गुरु अर्जन देव साहब जी महाराज जी का बचपन अपने नाना गुरु गुरु अमरदास साहब जी की संगत विच बतीत होया। जा इस तरह कह लिए गुरसिखी दी रौ रीत गुरसिखी दी मर्यादा दा बोध ते ज्ञान और गुरमत दी गुड़ती धन गुरु अमरदास जी महाराज जी पासों गुरु अर्जन साहब नूं प्राप्त हुई। वैसे तां भट्टा ने लिखिया तै जन्मत गुरमत ब्रह्म पछाणियो। जन्म तो ही सतगुरु सच्चे पातशाह जी महाराज जी ने ब्रह्म की पहचान की हुई है ब्रह्म नू जानदे हन। पर जे संसारी रूप दे विच वेखिए ते गुरु अमरदास साहब जी दे कोलों सारी सिख्या दी उना दी संगत करदयां करदयां गुरु अमरदास साहब जी कोलों बख्शां लईयां। धन गुरु अमरदास साहब जी ने कहा गुरु अर्जन साहब नूं दोइथा बाणी का बोइथा। गुरु अमरदास साहब जी ने वचन कीता कि तू पारा गुरु होवेगा। पारा गुरु का मतलब है वड्डा गुरु होवेगा। बाणी का बोइथे का खिताब दिता वचन कीता कि बड़ी बाणी रचेगा। वचन सफले हुए गुरगद्दी ते बैठ के जगत गुरु श्री गुरु अर्जन देव साहब जी महाराज जिथे श्री अमृतसर सरोवर की सेवा करवाई संतोखसर सरोवर की सेवा करवाई उत्थे महाराज जी ने एक महान पवित्र धार्मिक केंद्र जिथे सारा सिख जगत नतमस्तक हो सके सारी मनुखता का सांझा स्थान सांझा मंदिर सचखंड श्री हरिमंदर साहब की स्थापना की। जा इस तरह कह लिए कि इस मात लोक की धरती से सचखंड धन गुरु अर्जन देव साहब जी महाराज जी लैके आए और सानू सारिआं नूं बखाया कि जो सचखंड विच वरतदा है ओ इस सचखंड श्री हरिमंदर साहब च वरतदा है। ऐसा भी महापुरख विद्वान दसदे ने कि अकाल पुरख जदों उस सचखंड चो उपराम हो जांदा है तां फिर ओ सचखंड श्री हरिमंदर साहब विखे आ के विराजमान हो जांदा। ऐसे पावन श्री हरिमंदर दी रचना कीती और महान परउपकार कीता साडे ते रामसर सरोवर दे कंडे ते बैठ के वड्डिया सतगुरां दी बाणी नूं एकत्र कीता भाई साहब भाई गुरदास जी पासों श्री गुरु ग्रंथ साहब जी महाराज जी दी बाणी लिखवाई आप उचारण करदे रहे और श्री गुरु ग्रंथ साहब जी का यह पावन पवित्र स्वरूप तैयार करके सानू सारिआं नूं हुक्म कीता कि भाई जे को खावै जे को पुंचै तिसका होए उधारो। जेड़ा इस पवित्र पावन अमृत बाणी नूं खावेगा भाव जपेगा पुंचै दा मतलब है विचार करेगा ओदा उधार होवेगा ओदी कल्याण होवेगी। धन गुरु अर्जन देव साहब जी महाराज जी ने जिथे श्री अमृतसर साहब दे नगर दे विच विशाल बाजारां दी रचना कीती सरोवरां दी रचना कीती श्री हरिमंदर साहब दा स्थापना कीती उथे महाराज जी ने तरन तारन सरोवर दी रचना कीती। तरन तारन सरोवर की रचना करके उथे गरीब नवाज सच्चे पातशाह ने नगर वसाया श्री करतारपुर साहब जो जलंधर के लागे अजकल नगर है करतारपुर सोढ़िया के नां ते प्रसिद्ध है। ये जगत गुरु गुरु अर्जन देव साहब पंजवें पातशाह का वसाया नगर है। ऐसे महान सतगुरु धन गुरु अर्जन देव साहब पंजवें पातशाह शहीदां दे सरताज जिन्हां बारे भट्टा ने लिखिया है जप्यो जन अर्जन देव गुरु फिर संकट जौन गर्व ना आयो। जेड़े गुरु अर्जन देव साहब जी महाराज जी का नाम जपते हैं ओ गर्भ जोनियां विच नहीं आउंदे ओ गर्भ आशियां विच नहीं आउंदे। इथों तक भी लिखिया तिनके दुख कोटक दूर गए मथुरा जन अमृत नाम पियो उना दे करोड़ां दुख दूर हो जांदे ने निवृत हो जांदे ने जेडे सतगुरु गुरु अर्जन देव साहब जी दे नाम दा अमृत पींदे हन। ऐसे महान सतगुरु श्री गुरु अर्जन देव साहब सच्चे पातशाह जी महाराज जी दे पावन पवित्र प्रकाश पुरब दियां आप सरबत संगतां नूं लख लख वधाइयां होण। जगत गुरु गुरु अर्जन देव साहब जी महाराज जी दी पवित्र पावन बाणी द्वारा जो पवित्र पावन उपदेश सतगुरां ने सानू सारिआं नूं बख्शिश कीता है ओ पावन उपदेश पंजवें पातशाह दा साढ़े सारिआं दे हिरदिआं विच वसे। असीं जगत गुरु पातशाह जी दी पवित्र पावन बाणी दे अनुसार अपनी रहणी बहणी सहणी बना सकीए क्योंकि जिनके पुरब बनाते हो तिनकी बात भी माना करो। ऐसा विद्वानां दा कथन है कि सतगुरु गुरु अर्जन देव साहब जी का पुरब मना रहे हां उन्हां दा जो हुक्म है गुरबाणी विच जो पवित्र उपदेश है वो पवित्र उपदेश साढ़े सारिआं दे हिरदिआं विच वसे। लड़ीवार कथा आप सरबत माई भाई सरवण कर रहे हो दसवें पातशाह गुरु कलगियां वाले छोजी प्रीतम पातशाह दे पास भाई दया सिंह धर्म सिंह ने चिट्ठी भेजी है कि महाराज तुहाडे इस कार्ज वास्ते असीं इत्थे औरंगाबाद आए हां ਪਰ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਸਾਡਾ ਮੇਲ ਨਹੀਂ ਹੋ ਰਿਹਾ। ਮੌਲਵੀ ਕਾਜੀ ਇਤਨੇ ਕੂੜ ਕੁਪੱਤੇ ਹਨ ਕਿ ਜੇ ਕੋਈ ਮੌਲਵੀ ਤਿਆਰ ਹੁੰਦਾ ਮਿਲਾਉਣ ਲਈ ਤੇ ਦੂਜਾ ਭਾਂਜੀ ਮਾਰ ਦਿੰਦਾ। ਮਹਾਰਾਜ, ਇਹ ਤੁਹਾਡਾ ਕਾਰਜ ਹੈ, ਤੁਸੀਂ ਆਪ ਕਰੋ। ਧੰਨ ਗੁਰੂ ਕਲਗੀਧਰ ਜੀ ਨੇ ਸੁਨੇਹਾ ਭੇਜਿਆ, ਚਿੱਠੀ ਲਿਖ ਕੇ ਭੇਜੀ ਭਾਈ ਦਇਆ ਸਿੰਘ, ਤੁਹਾਨੂੰ ਹੁਣ ਬਾਦਸ਼ਾਹ ਔਰੰਗਜ਼ੇਬ ਕੋਲ ਜਾਣ ਦੀ ਲੋੜ ਨਹੀਂ। ਉਨ੍ਹਾਂ ਨਾਲ ਮਿਲਣ ਵਾਸਤੇ, ਬਾਦਸ਼ਾਹ ਨੂੰ ਮਿਲਣ ਵਾਸਤੇ ਤੁਹਾਨੂੰ ਕੋਈ ਹਿੰਮਤ ਕਰਨ ਦੀ ਲੋੜ ਨਹੀਂ। ਤੁਸੀਂ ਤਿਆਰੀ ਰੱਖੋ, ਹੁਣ ਬਾਦਸ਼ਾਹ ਔਰੰਗਜ਼ੇਬ ਖੁਦ ਤੁਹਾਨੂੰ ਆਪਣੇ ਕੋਲ ਬੁਲਾਏਗਾ ਤੇ ਜਦੋਂ ਬਾਦਸ਼ਾਹ ਤੁਹਾਨੂੰ ਬੁਲਾਏ ਤੁਸੀਂ ਜਾਣਾ ਤੇ ਉਹਦੇ ਕੋਲ ਸਾਡਾ ਕਪੀਰਾ ਇੱਕ ਸ਼ਸਤਰ ਹੈ ਉਹਦੇ ਪਾਸ ਅਮਾਨਤ ਰੱਖਿਆ ਹੋਇਆ, ਉਹ ਲੈ ਕੇ ਆਉਣਾ। ਤੋ ਮਹਾਰਾਜ ਜੀ ਦਾ ਬਚਨ ਸੁਣ ਕੇ ਭਾਈ ਦਇਆ ਸਿੰਘ ਜੀ ਨੂੰ ਧੀਰਜ ਵੱਜ ਗਿਆ ਕਿ ਕਲਗੀਧਰ ਦਾ ਇਹ ਕਾਰਜ ਹੁਣ ਸਤਿਗੁਰਾਂ ਨੇ ਆਪ ਸਵਾਰਨਾ ਹੈ। ਇੰਨਾ ਭਰੋਸਾ ਕਿ ਇਹ ਤਾਂ ਸਮਝ ਲਓ ਹੁਣ ਹੋ ਗਿਆ ਕਾਰਜ। ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਿਧ ਬਣਾਈ। ਔਰੰਗਜ਼ੇਬ ਰਾਤ ਦੇ ਸਮੇਂ ਯੋਗ ਸਾਧਨਾ ਦੇ ਬਲ ਨਾਲ ਆਪਣਾ ਸਰੀਰ ਤਿਆਗ ਕੇ ਮੱਕੇ ਕਾਬੇ ਜਾ ਕੇ ਨਮਾਜ਼ ਪੜ੍ਹਦਾ ਹੈ। ਅੱਜ ਜਦੋਂ ਨਮਾਜ਼ ਪੜ੍ਹਨ ਗਿਆ ਤੇ ਕਲਗੀਧਰ ਪਾਤਸ਼ਾਹ ਨੀਲੇ ਤੇ ਸਵਾਰ ਹੋ ਕੇ ਜਾ ਪਹੁੰਚੇ ਮੱਕੇ। ਅਗਲੇ ਪਾਸਿਓਂ ਜਾ ਕੇ ਔਰੰਗਜ਼ੇਬ ਨੂੰ ਘੇਰ ਲਿਆ। ਕਰੂਰ ਦ੍ਰਿਸ਼ਟੀ ਨਾਲ ਵੇਖ ਕੇ ਔਰੰਗਜ਼ੇਬ ਦੇ ਪ੍ਰਾਣ ਜਿਵੇਂ ਨਿਕਲ ਜਾਂਦੇ ਨੇ, ਏਦਾਂ ਡਰ ਗਿਆ, ਸਹਿਮ ਗਿਆ ਮਹਾਰਾਜ ਜੀ ਦੇ ਦਰਸ਼ਨ ਕਰਕੇ। ਸਤਿਗੁਰਾਂ ਨੇ ਅੱਗੇ ਟੋਰ ਲਿਆ। ਆਕਾਸ਼ਵਾਣੀ ਹੋਈ, ਔਰੰਗਜ਼ੇਬ ਤੂੰ ਇੱਕ ਸਧਾਰਨ ਆਦਮੀ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਕਲਗੀਧਰ ਦੀ ਬਰਾਬਰੀ ਕਰਨਾ ਚਾਹੁੰਦਾ ਹੈ, ਜਿਵੇਂ ਆਗਿਆ ਕਰਦੇ ਨੇ, ਹੁਕਮ ਕਰਦੇ ਨੇ, ਹੁਕਮ ਇਨ੍ਹਾਂ ਦਾ ਮੰਨ, ਕਿਉਂਕਿ ਮੇਰੇ ਵਿਚ ਤੇ ਇਨ੍ਹਾਂ ਵਿਚ ਕੋਈ ਭੇਦ ਨਹੀਂ ਹੈ। ਮਹਾਰਾਜ ਕਲਗੀਧਰ ਜੀ ਨੇ ਬਚਨ ਕੀਤਾ, ਔਰੰਗਜ਼ੇਬ ਚਾਹੀਏ ਤੇ ਹੁਣ ਤੈਨੂੰ ਇੱਥੇ ਅਸੀਂ ਸਜ਼ਾ ਦੇ ਸਕਦੇ ਹਾਂ, ਚਾਹੀਏ ਤੇ ਅਸੀਂ ਤੇਰੇ ਨਾਲ ਜਿਵੇਂ ਮਰਜ਼ੀ ਇੱਥੇ ਪੇਸ਼ ਆ ਸਕਦੇ ਹਾਂ, ਪਰ ਜਾ, ਤੈਨੂੰ ਅਸੀਂ ਛੱਡ ਰਹੇ ਹਾਂ। ਪਾਪੀਆ, ਤੈਨੂੰ ਅਸੀਂ ਇਸ ਤਰ੍ਹਾਂ ਨਹੀਂ ਮਾਰਨਾ, ਅਵਗਤ ਕਰਕੇ ਮਾਰਨਾ ਹੈ। ਜਾ ਚਲਾ ਜਾ, ਸਾਡੇ ਸਿੰਘ ਉੱਥੇ ਪਹੁੰਚੇ ਹੋਏ ਨੇ, ਤੈਨੂੰ ਮਿਲਣ ਵਾਸਤੇ ਜਫ਼ਰਨਾਮਾ ਲੈ ਕੇ, ਸਾਡੀ ਚਿੱਠੀ ਲੈ ਕੇ ਉਨ੍ਹਾਂ ਨੂੰ ਜਾ ਕੇ ਆਪਣੀ ਸਭਾ ਵਿਚ ਬੁਲਾ। ਆ ਸਾਡਾ ਕਪੀਰਾ ਲੈ ਲੈ। ਜਦੋਂ ਉਹ ਕਪੀਰਾ ਮੰਗਣ, ਸ਼ਸਤਰ ਮੰਗਣ, ਤੇ ਸਾਡਾ ਇਹ ਸ਼ਸਤਰ ਸਾਡੇ ਸਿੰਘਾਂ ਨੂੰ ਦੇ ਦੇਈ, ਓਨੀ ਦੇਰ ਤੱਕ ਆਪਣੇ ਕੋਲ ਅਮਾਨਤ ਰੱਖੀ। ਔਰੰਗਜ਼ੇਬ ਬਾਦਸ਼ਾਹ ਸੁਣ ਕੇ ਥਰ ਥਰ ਕੰਬ ਰਿਹਾ, ਡਰਦਾ ਹੋਇਆ ਵਾਪਸ ਆਇਆ। ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਵਾਪਸ ਸ੍ਰੀ ਦਮਦਮਾ ਸਾਹਿਬ ਪਹੁੰਚੇ ਨੇ। ਆਓ, ਇਥੋਂ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਜਿਹੜੀ ਕਥਾ ਦੀ ਲੜੀ ਹੈ ਉਹ ਪ੍ਰਾਰੰਭ ਕਰੀਏ। ਦਸਮ ਪਿਤਾ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਚੋਪੇ ਸਤਿਗੁਰ ਤਵੇ ਦਮ ਦਮੇ ਆਏ।
ਇਧਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਮੱਕੇ ਤੋਂ ਵਾਪਸ ਸ੍ਰੀ ਦਮਦਮਾ ਸਾਹਿਬ ਆ ਪਹੁੰਚੇ ਹਨ।
ਔਰੰਗ ਆਪਣੇ ਸਿਵਰ ਸਿਧਾਏ,
ਔਰ ਉਧਰ ਔਰੰਗਜ਼ੇਬ ਬਾਦਸ਼ਾਹ ਆਪਣੇ ਸਿਵਰ ਤੇ ਜਿੱਥੇ ਦਾ ਡੇਰਾ ਸੀ, ਔਰੰਗਜ਼ੇਬ ਬਾਦਸ਼ਾਹ ਵੀ ਵਾਪਸ ਆਪਣੇ ਡੇਰੇ ਤੇ ਜਾ ਪੁੱਜਾ ਹੈ।
ਸਗਰੀ ਜਾਮਨੀ ਨੀਂਦ ਨਾ ਆਏ।
ਹੁਣ ਜਦੋਂ ਰਾਤ ਆਪਣੇ ਡੇਰੇ ਤੇ ਪਹੁੰਚਿਆ ਤੇ ਸਾਰੀ ਰਾਤ ਇਹਨੂੰ ਨੀਂਦ ਨਹੀਂ ਆਈ, ਡਰ ਦੇ ਨਾਲ, ਉਹ ਜਿਹੜਾ ਡਰ ਸੀ ਨਾ, ਭੈ ਦੇ ਨਾਲ ਕੰਬਦਾ ਸੀ, ਉਹ ਡਰੇ ਦੇ ਹਿਰਦੇ ਦੇ ਵਿਚ ਹਾਲੇ ਵੀ ਬਣਿਆ ਹੋਇਆ। ਭਾਵੇਂ ਸਰੀਰ ਵਿਚ ਵਾਪਸ ਆ ਗਿਆ ਪਰ ਡਰੇ ਦਾ ਖਤਮ ਨਹੀਂ ਹੋਇਆ, ਉਸੇ ਡਰ ਕਰਕੇ ਡਰਦੇ ਹੋਏ ਨੇ ਰਾਤ ਬਤੀਤ ਕੀਤੀ, ਮੁੜ ਕੇ ਰਾਤ ਇਹਨੂੰ ਨੀਂਦ ਨਹੀਂ ਆਈ।
ਰਾਸਤ ਅਭੇ ਕਹਿ ਜਾਗ ਬਿਤਾਏ,
ਬੜਾ ਭਾਰੀ ਡਰ ਹੈ, ਇਹ ਕੀ ਕੌਤਕ ਵੇਖਿਆ ਅੱਜ ਮੈਂ, ਇਹ ਕਿਸ ਤਰ੍ਹਾਂ ਦਾ ਅਜੀਬੋ ਗਰੀਬ ਕੌਤਕ ਤੱਕਿਆ ਹੈ। औरंगजेब बादशाह सोच सोच के हैरान हो रहा है। एदी समझ विच एदी अकल दे विच कुछ नहीं आ रहा। बहुत ज्यादा डर ते भय दे मन दे विच बनिया होया है।
बड़ी फजर ते की निशनाना,
बड़ी फजर जानी की सुबह दिन चढ़दिया इन्हें उठ के स्नान पान कीता। औरंगजेब ने
बदन पाक कर तवै माना,
अपना मुंह हाथ धोया और सवेर दी फजर दी नमाज भी पढ़दा सी नौरंगा, तो अपने उस कट्टर मुतस्बी पुणे दी बिरती दे नाल इने नमाज पढ़ी है।
सभा स्थान च बैठे आए
और चल के जिथे दी सभा लगदी है, जिथे दी कचहरी लगदी है, अगे कचहरी विच लेट आउंदा है। अज कचहरी विच भी पहले समय नालो पहला जा पहुंचया है।
मानव सवलिए बुलाए
और कचहरी विच पहुंच के जाके बह के इन्हें उसे वक्त अपने नौकर भेजे। नौकर भेज के अपने जिन्ने वजीर एहलकार सन सारिया नू सदा भेजया है।
उमराव वजीर मुलाने,
जिन्ने दे उमराव ने वजीर ने मुलाने हन,
मसलंदी सब आवन टाने,
जेडे मसलंदी एदिया सलाम इनू सलाह देन वाले, मसलंदी कहंदे ने मसलत देन वाले सलाह देन वाले, ओ सारे आ जान। एदा हुक्म भेजिया औरंगजेब बादशाह ने।
काजी गन उलमाओ गनेरे,
बड़े बड़े काजी काजिया दे समूहां दे समूह, बड़े बड़े उलमाओ विद्वान जेड़े औरंगजेब ने अपनी कचहरी च रखे हुए ने।
कर तस्ली माता ते सबेरे,
सारे आ पहुंचे आके औरंगजेब बादशाह नू तस्ली मात कर दे ने। तसली मात दा मतलब है सलाम करदे ने औरंगजेब नू, सत वेरी झुक झुक के सलाम करदे ने नुरंगे नू।
जिने जिथान सिरे समंदाए,
जिथे जिथे क्योंकि सारिया दियां आपो अपनियां कुर्सियां हुंदियां ने, सब दा आपो अपना स्थान हुंदा भी केड़े वजीर ने किथे बैठना है, केड़े काजी ने किथे बैठना है, उथे उथे सारे आपो अपनिया जगावां ते जिथे जिथे उन्हां दा स्थान है सारे औरंगजेब नू सलाम कर करके बैठ दे चले गए।
अब मैं औरंगाबाद चलाए,
जदो सारे बह गए काजी उलमाओ मसलंदी बड़े 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 मुलाने मौलवी उलमाओ सब आ गए, फिर औरंगजेब उन्हां सारिया विच बोलिया, सारिया विच बोल के कहन लगा,
गुरु को सिंगे आ चल आयो,
कहन लगा भी मैनू पता लगा है के गुरु गोविंद सिंह दे सिंह इत्थे आए हुए ने। हालांकि औरंगजेब तक किसी ने पहला एक खबर नहीं सी दिती, ये तां दसवें पातशाह ने चोज वरताया ते हुण आके डर दे नाल कह रहा है। कहिंदा मैं सुनिया कि इत्थे गुरु गोविंद सिंह जी दे सिंह आए हुए ने।
कीर्तक सुन कर जोर बचायो,
जदों औरंगजेब ने सवाल कीता ते जेड़े जानदे सी उत्थे मौलवियां काजियां नू ते सारियां नू पता ही सी वी दया सिंह धर्म सिंह हुणी आए ने ते पिछले कई दिनां तों बादशाह नू मिलना चाहुंदे ने। ओ जेड़े जानदे सन उन्हां कुछ कां ने दस्या औरंगजेब बादशाह नू, कहण लगे,
हजरत जी बहु दिन ते आवा नेकिनो तुम संग मिलावा।
उन्हां विचों कुछ काजी मौलवी बोले, कहण लगे, बादशाह सलामत, हां गुरु गोविंद सिंह जी दे दो सिंह पिछले कई दिनां तों आए हुए ने, वो कई दिनां तों आए हुए ने पर तुहाडे नाल किसे ने उन्हां दी मुलाकात नहीं होण दित्ती, किसे ने तुहाडे नाल उन्हां दा मिलाप नहीं होण दित्ता, उन्हां नू रोकी रखिया तुहाडे तक आउण नहीं दित्ता।
जैत निरंतर अंतर ऐबे,
रोज अंदर आउणा चाहुंदे ने, रोज आउंदे सन बाहर ते ओ आके मिलना चाहुंदे सन, तुहाडे तक पहुंचना चाहुंदे सन।
यतन अनेक ते प्रवेश न पैवे,
पर अनेकां यतन दे करण दे बावजूद भी ओ तेरी कचहरी विच अंदर प्रवेश नहीं कर सके। जदों भी आउंदे सी कोई ना कोई हटा के रोक के उन्हां नू वापस मोड़ दिंदा सी, ओ तेरी कचहरी तक नहीं आ सके, अंदर नहीं प्रवेश कर सके।
सुन तत्छिन औरंग बुलवायो,
सुन के औरंगजेब ने आख्या, तत्छिन हुक्म कीता, कहंदा जिन्ना छेती हो सके जिथे भी ने ओ ਉਹਨਾਂ ਨੂੰ ਲੱਭ ਕੇ ਛੇਤੀ ਨਾਲ ਮੇਰੇ ਕੋਲ ਲੈ ਕੇ ਆਓ, ਮੇਰੀ ਸਭਾ ਵਿਚ ਹਾਜ਼ਰ ਕਰੋ।
ਦਇਆ ਸਿੰਘ ਨਰ ਸੰਗ ਸਿਧਾਇਓ।
ਉਸੇ ਵਕਤ ਇਕ ਨੌਕਰ ਦਾ ਗਿਆ ਭਾਈ ਦਇਆ ਸਿੰਘ ਦੇ ਕੋਲ।
ਧਰਮ ਸਿੰਘ ਸਨ ਅੰਤਰ ਗਏ।
ਭਾਈ ਦਇਆ ਸਿੰਘ ਧਰਮ ਸਿੰਘ ਜੀ ਹੋਣਾ ਨੂੰ ਜਾ ਕੇ ਬੁਲਾਇਆ ਕਿ ਬਾਦਸ਼ਾਹ ਤੁਹਾਨੂੰ ਸੱਦ ਰਿਹਾ। ਭਾਈ ਦਇਆ ਸਿੰਘ ਜੀ ਸਮਝ ਗਏ ਕਿ ਕਲਗੀਧਰ ਨੇ ਆਪਣਾ ਕਾਰਜ ਕਰ ਲਿਆ, ਕਿਉਂਕਿ ਮਹਾਰਾਜ ਜੀ ਨੇ ਚਿੱਠੀ ਭੇਜੀ ਸੀ ਲਿਖ ਕੇ, ਦਇਆ ਸਿੰਘ ਹੁਣ ਤੁਹਾਨੂੰ ਨੀ ਆਪ ਜਾਣ ਦੀ ਲੋੜ, ਰੰਗ ਜੇ ਵਾਪੇ ਸੱਦੇਗਾ ਬੁਲਾਵੇਗਾ। ਉਹੀ ਗੱਲ ਹੋਈ, ਦਇਆ ਸਿੰਘ ਦੇ ਮਨ ਚ ਵਿਸ਼ਵਾਸ ਸੀ। ਭਾਈ ਦਇਆ ਸਿੰਘ ਆਪਣੇ ਨਾਲ ਧਰਮ ਸਿੰਘ ਨੂੰ ਨਾਲ ਲੈ ਕੇ ਉਸੇ ਵਕਤ ਅੰਦਰ ਗਏ ਔਰੰਗਜ਼ੇਬ ਦੀ ਕਚਹਿਰੀ ਵਿਚ।
ਬਾਬੋ ਤੁਰਕ ਨਾ ਕਹੇ।
ਭਾਈ ਦਇਆ ਸਿੰਘ ਧਰਮ ਸਿੰਘ ਜੀ ਅੰਦਰ ਗਏ, ਅੰਦਰ ਜਾ ਕੇ ਉਹਨਾਂ ਨੇ ਬਾਦਸ਼ਾਹ ਨੂੰ ਸਿਰ ਨਹੀਂ ਨਵਾਇਆ। ਬਾਕੀ ਜਿੰਨੇ ਅੰਦਰ ਆਉਂਦੇ ਸੀ ਸਾਰੇ ਔਰੰਗਜ਼ੇਬ ਨੂੰ ਸਿਰ ਝੁਕਾਉਂਦੇ ਸਨ, ਸਾਰੇ ਔਰੰਗਜ਼ੇਬ ਨੂੰ ਸਲਾਮਾਂ ਕਰਦੇ ਸਨ, ਪਰ ਭਾਈ ਦਇਆ ਸਿੰਘ ਤੇ ਧਰਮ ਸਿੰਘ ਨੇ ਸੀਸ ਨਹੀਂ ਝੁਕਾਇਆ।
ਕਰਿਓ ਹੁਕਮਨਾਮਾ ਤੋਂ ਅਗਾਰੇ, ਤਰਕੈ ਸ਼ਾਹ ਸਮੀਪ ਉਚਾਰੇ।
ਔਰ ਉਸ ਵਕਤ ਹੁਕਮਨਾਮਾ ਜੋ ਸਤਿਗੁਰੂ ਕਲਗੀਧਰ ਜੀ ਨੇ ਭੇਜਿਆ, ਜਫਰਨਾਮਾ, ਉਹ ਜਫਰਨਾਮਾ ਔਰੰਗਜ਼ੇਬ ਦੇ ਅੱਗੇ ਕੀਤਾ, ਔਰੰਗਜ਼ੇਬ ਦੇ ਅੱਗੇ ਰੱਖ ਕੇ ਉਸ ਵਕਤ ਭਾਈ ਦਇਆ ਸਿੰਘ ਤੇ ਧਰਮ ਸਿੰਘ ਜੀ ਹੋਣਾ ਨੇ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਗੁਰ ਜੀ ਕੀ ਫਤਿਹ, ਕਹੀ ਹੁਕਮਨਾਮੇ ਦਿਸ਼ਚਿਤੇ।
ਉਸ ਵਕਤ ਭਾਈ ਦਇਆ ਸਿੰਘ ਧਰਮ ਸਿੰਘ ਜੀ ਨੇ ਗੱਜ ਕੇ ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ ਵਿਚ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਏਦਾਂ ਫਤਿਹ ਗਜਾਈ। ਹਾਲਾਂਕਿ ਨਿਰੰਗ ਕੱਟੜ ਹੈ, ਮੁਤਸਬੀ ਹੈ, ਜਾ ਕੇ ਸਿਰ ਨਹੀਂ ਝੁਕਾਇਆ। ਸਿੰਘ ਦਾ ਕੰਮ ਹੀ ਨਹੀਂ ਕਿਸੇ ਅੱਗੇ ਜਾ ਕੇ ਸਿਰ ਝੁਕਾਉਣਾ, ਸਿੱਖ ਦਾ ਕੰਮ ਹੈ ਕੇਵਲ ਆਪਣੇ ਗੁਰੂ ਅੱਗੇ ਸੀਸ ਝੁਕਾਉਣਾ, ਸਤਿਗੁਰਾਂ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ ਝੁਕਾਉਣਾ। ਤੋ ਭਾਈ ਦਇਆ ਸਿੰਘ ਧਰਮ ਸਿੰਘ ਹੋਣਾ ਨੇ ਜਾ ਕੇ ਗੱਜ ਕੇ ਫਤਿਹ ਬੁਲਾਈ ਹੈ, ਔਰ ਫਤਿਹ ਬੁਲਾ ਕੇ ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ ਨੂੰ ਗੁੰਜਾ ਕੇ ਰੱਖ ਦਿੱਤਾ ਹੈ।
ਕਹੀ ਹੁਕਮਨਾਮੇ ਦਿਸ਼ਚਿਤੇ,
ਹੁਕਮਨਾਮੇ ਵੱਲ ਵੇਖ ਕੇ ਫਤਿਹ ਬੁਲਾਈ ਹੈ। ਨਾਲੇ ਭਾਈ ਸਾਹਿਬ ਨੇ ਇਹ ਜਿਹੜੀ ਫਤਿਹ ਬੁਲਾਈ ਹੈ, ਜਿਹੜਾ ਸਤਿਗੁਰਾਂ ਦਾ ਹੁਕਮਨਾਮਾ ਹੈ ਨਾ, ਉਹ ਜਫਰਨਾਮਾ, ਜਫਰਨਾਮੇ ਵੱਲ ਵੇਖ ਕੇ ਭਾਈ ਸਾਹਿਬ ਨੇ ਫਤਿਹ ਬੁਲਾਈ ਹੈ।
ਪਰਵਾਨੇ ਕੋ ਕਰ ਅਗਵਾਈ,
ਉਹ ਜਿਹੜਾ ਸਤਿਗੁਰਾਂ ਦਾ ਲਿਖਿਆ ਭੇਜਿਆ ਹੋਇਆ ਪਰਵਾਨਾ ਜਫਰਨਾਮਾ, ਉਹ ਜਫਰਨਾਮਾ ਅੱਗੇ ਕੀਤਾ ਹੈ।
ਆਪਣੀ ਸਿੱਖੀ ਰੱਖ ਦਿਖਾਏ।
ਭਾਈ ਦਇਆ ਸਿੰਘ ਤੇ ਧਰਮ ਸਿੰਘ ਹੋਣਾ ਨੇ ਆਪਣੀ ਸਿੱਖੀ ਦਾ ਜਿਹੜਾ ਅਸੂਲ ਹੈ ਉਹ ਰੱਖ ਵਿਖਾਇਆ ਹੈ। ਆਪਣੇ ਅਸੂਲ ਤੋਂ ਨਹੀਂ ਭਟਕੇ, ਆਪਣੀ ਮਰਿਆਦਾ ਤੋਂ ਨਹੀਂ ਪਿੱਛੇ ਹਟੇ, ਆਪਣੀ ਸਿੱਖੀ ਰੱਖ ਵਿਖਾਈ ਭਾਈ ਦਇਆ ਸਿੰਘ ਔਰ ਭਾਈ ਧਰਮ ਸਿੰਘ ਜੀ ਨੇ।
ਹੁਣ ਫਿੱਕੇ ਔਰੰਗ ਚੁਗੱਤਾ।
ਹਾਲਾਂਕਿ ਔਰੰਗਜ਼ੇਬ ਦੀ ਕਚਹਿਰੀ ਚ ਫਤਿਹ ਬੁਲਾਉਣ ਦਾ ਮਤਲਬ ਸੀ ਕਿ ਆਪਣੀ ਜਾਨ ਦਾ ਦੁਸ਼ਮਣ ਬਣਨਾ, ਔਰੰਗਜ਼ੇਬ ਦੀ ਕਚਹਿਰੀ ਚ ਫਤਿਹ ਬੁਲਾਉਣ ਦਾ ਮਤਲਬ ਸੀ ਕਿ ਜਿਹੜਾ ਔਰੰਗਜ਼ੇਬ ਦੀ ਕਚਹਿਰੀ ਚ ਖਾਲਸੇ ਦਾ ਨਾਂ ਵੀ ਲੈ ਲੈਂਦਾ ਸੀ ਉਹਦੀ ਜ਼ੁਬਾਨ ਕੱਟ ਕੇ ਰੱਖ ਦਿੰਦਾ ਸੀ, ਔਰੰਗਜ਼ੇਬ ਉਹਦੀਆਂ ਜ਼ੁਬਾਨਾਂ ਕੱਟ ਕੇ ਰੱਖ ਦਿੰਦਾ ਸੀ। ਏਦਾਂ ਦਾ ਕਈ ਵਿਦਵਾਨਾਂ ਨੇ ਐਸਾ ਵੀ ਲਿਖਿਆ ਕਿ ਜਦੋਂ ਭਾਈ ਦਇਆ ਸਿੰਘ ਜੀ ਹੋਣਾ ਨੇ ਫਤਿਹ ਬੁਲਾਈ ਤੇ ਉਸ ਵੇਲੇ ਔਰੰਗਜ਼ੇਬ ਬੋਲਿਆ, ਕਹਿੰਦਾ ਖਾਲਸੇ ਦਾ ਰਾਜ ਹੋ ਗਿਆ। ਭਾਈ ਦਇਆ ਸਿੰਘ ਨੇ ਅੱਗੋਂ ਜਵਾਬ ਦਿੱਤਾ ਕਿ ਬਾਦਸ਼ਾਹ ਤੈਨੂੰ ਪਤਾ ਹੋਵੇ, ਉਹ ਚਾਹੁੰਦਾ ਸੀ ਵੀ ਦਇਆ ਸਿੰਘ ਆਪਣੇ ਮੂੰਹੋਂ ਖਾਲਸੇ ਦਾ ਨਾਂ ਲਵੇ। ਇੱਕ ਵਾਰੀ ਤਾਂ ਫਤਿਹ ਬੁਲਾ ਬੈਠੇ ਨੇ, ਬੁਲਾ ਲਈ ਹੈ, ਦੁਬਾਰਾ ਇਹ ਆਖਣ। ਭਾਈ ਦਇਆ ਸਿੰਘ ਜੀ ਵੀ ਬੜੇ ਨੀਤੀਵਾਨ ਸਨ, ਕਹਿੰਦੇ ਬਾਦਸ਼ਾਹ ਹੈ ਤੂੰ, ਤੈਨੂੰ ਪਤਾ ਹੋਣਾ ਚਾਹੀਦਾ। ਕਹਿੰਦਾ ਖਾਲਸੇ ਦਾ ਰਾਜ ਹੋ ਗਿਆ। ਭਾਈ ਸਾਹਿਬ ਨੇ ਦੁਬਾਰਾ ਫਿਰ ਆਖਿਆ ਤੈਨੂੰ ਪਤਾ ਹੋਵੇ ਬਾਦਸ਼ਾਹ। ਤੀਸਰੀ ਵਾਰ ਕਿਹਾ ਖਾਲਸੇ ਦਾ ਰਾਜ ਹੋ ਗਿਆ। ਭਾਈ ਦਇਆ ਸਿੰਘ ਨੇ ਆਖਿਆ ਤੈਨੂੰ ਪਤਾ ਹੋਵੇ ਬਾਦਸ਼ਾਹ। ਲਾਗੇ ਕਾਜੀ ਬੈਠਾ ਸੀ, ਕਾਜੀ ਕਹਿੰਦਾ ਬਾਦਸ਼ਾਹ ਤੂੰ ਤਾਂ ਹੁਕਮ ਕੀਤਾ ਹੋਇਆ ਵੀ ਆਪਣੀ ਜ਼ੁਬਾਨ ਤੋਂ ਖਾਲਸਾ ਨਹੀਂ ਕਹਿਣਾ, ਤੂੰ ਤਿੰਨ ਵਾਰੀ ਆਪਣੀ ਜ਼ੁਬਾਨ ਤੋਂ ਖਾਲਸਾ ਕਿਹਾ, ਹੁਣ ਤੇਰੀ ਜ਼ੁਬਾਨ ਕੱਟਣੀ ਪਏਗੀ। ਔਰੰਗਜ਼ੇਬ ਕਹਿੰਦਾ ਹੋਏ ਤਾਂ ਗਲਤੀ ਹੋ ਗਈ ਕਾਜੀ ਸਾਹਿਬ, ਹੁਣ ਕਿੱਦਾਂ ਕਰੀਏ। ਕਹਿਣ ਲੱਗਾ ਵੀ ਉਹ ਆਪਣੀ ਜ਼ੁਬਾਨ ਦੇ ਬਦਲੇ ਜਿੰਨਾ ਤੇਰੀ ਜ਼ੁਬਾਨ ਦਾ ਵਜਨ ਹੈ ਉਨੇ ਵਜਨ ਦਾ ਸੋਨਾ ਮੈਨੂੰ ਦਾਨ ਕਰ ਦੇ ਤੇ ਤੇਰਾ ਇਹ ਪਾਪ ਬਖਸ਼ਿਆ ਜਾਏਗਾ। ਔਰੰਗਜ਼ੇਬ ਨੇ ਕਾਜੀ ਨੂੰ ਸੋਨਾ ਦਾਨ ਕੀਤਾ ਤੇ ਇਹ ਆਪਣਾ ਕਹਿੰਦਾ ਮੇਰਾ ਪਾਪ ਬਖਸ਼ਿਆ ਗਿਆ। ਤੋ ਏਦਾਂ ਦਾ ਵੀ ਇਤਿਹਾਸ ਆਉਂਦਾ ਹੈ, ਕਈ ਥਾਵਾਂ ਤੇ ਲਿਖਿਆ ਹੋਇਆ। ਤੋ ਉਸ ਵਕਤ ਭਾਈ ਦਇਆ ਸਿੰਘ ਨੇ ਆਪਣੀ ਸਿੱਖੀ ਨਿਭਾਈ ਹੈ, ਗੁਰੂ ਸਾਹਿਬ ਦੀ ਫਤਿਹ ਜਿਹੜੀ ਬੁਲਾਈ ਆ ਉਹ ਸਤਿਗੁਰਾਂ ਦਾ ਜਿਹੜਾ ਜ਼ਫਰਨਾਮਾ ਹੁਕਮਨਾਮਾ ਲੈ ਕੇ ਆਏ ਨੇ ਉਹਦੇ ਵੱਲ ਵੇਖ ਕੇ ਫਤਿਹ ਬੁਲਾਈ ਹੈ।
ਸੁਣ ਪੇਕੇ ਰੰਗ ਚੁਗੱਤਾ ਮੈਂ ਕੁਝ ਬੋਲਿਓ ਮਦ ਕਰ ਮੱਤਾ।
ਔਰੰਗਜ਼ੇਬ ਬਾਦਸ਼ਾਹ ਨੇ ਉਸ ਵਕਤ ਉਹ ਜਿਹੜਾ ਹੁਕਮਨਾਮਾ ਸੀ ਉਹ ਸੁਣਿਆ, ਉਹਦੇ ਵਿਚ ਜੋ ਕੁਝ ਲਿਖਿਆ ਹੋਇਆ ਸੀ ਉਹ ਸੁਣਿਆ ਤੇ ਸੁਣ ਕੇ ਉਸ ਵਕਤ ਇਹ ਚੁੱਪ ਕਰ ਗਿਆ।
ਪਰਵਾਨਾ ਕੁਛ ਪੜਿਓ ਪੜਾਇਓ ਸਭ ਮਤਲਬ ਸਮਝਿਓ ਸਮਝਾਇਓ।
ਜਿਹੜਾ ਪਰਵਾਨਾ ਸੀ ਇਹਨੇ ਕੁਝ ਆਪ ਪੜਿਆ ਕੁਝ ਪੜਵਾਇਆ ਔਰ ਉਹਦਾ ਜਿਹੜਾ ਮਤਲਬ ਸੀ ਕੁਝ ਸਮਝਿਆ ਕੁਝ ਨਾ ਵੀ ਸਮਝਿਆ, ਏਦਾਂ ਦੀ ਬਿਰਤੀ। ਹਾਲਾਂਕਿ ਪਾਤਸ਼ਾਹ ਨੇ ਔਰੰਗੇ ਦੀ ਬੋਲੀ ਵਿਚ ਹੀ ਲਿਖ ਕੇ ਭੇਜਿਆ ਸੀ, ਫਾਰਸੀ ਦੇ ਵਿਚ ਮਹਾਰਾਜ ਜੀ ਨੇ ਜ਼ਫਰਨਾਮਾ ਲਿਖ ਕੇ ਭੇਜਿਆ ਸੀ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਉਪਰ ਲਿਖਿਆ ਸੀ ਇੱਕ ਓਅੰਕਾਰ ਹੁਕਮ ਸੱਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਮਹਾਰਾਜ ਜੀ ਦਾ ਮੰਤਰ ਸੀ, ਮਹਾਰਾਜ ਜੀ ਦਾ ਮੰਗਲਾ ਚਰਨ ਸੀ, ਔਰੰਗਜ਼ੇਬ ਨੇ ਨਹੀਂ ਪੜਿਆ। ਕਹਿੰਦਾ ਇਹ ਉਹਨਾਂ ਦੀ ਕਲਾਮ ਹੈ, ਮੈਂ ਉਹਨਾਂ ਦੀ ਕਲਾਮ ਨਹੀਂ ਪੜਨੀ। ਅੱਗੇ ਜਿਹੜਾ ਜ਼ਫਰਨਾਮਾ ਸੀ ਉਹ ਜ਼ਰੂਰ ਪੜਿਆ, ਇਹਨੇ ਕਮਾਲੇ ਕਰਾਮਾਤ ਕਾਇਮ ਕਰੀਮ 12 ਹਕਾਇਤਾਂ ਨੇ ਜ਼ਫਰਨਾਮੇ ਦੀਆਂ, ਉਹ ਇਹਨੇ ਅੱਗੇ ਜ਼ਰੂਰ ਪੜੀਆਂ। ਪਰ ਜਿਹੜੀ ਉੱਤੇ ਆ ਮਹਾਰਾਜ ਜੀ ਨੇ ਮੰਗਲਾਚਰਨ ਲਿਖਿਆ ਸੀ ਇੱਕ ਓਅੰਕਾਰ ਹੁਕਮ ਸੱਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਹ ਨਹੀਂ ਸੀ ਪੜਿਆ। ਬੜਾ ਕੱਟੜ ਸੀ, ਮੁਤਸਬੀ ਸੀ ਔਰੰਗਜ਼ੇਬ। ਤੋ ਇਸ ਤਰ੍ਹਾਂ ਇਹਨੇ ਜ਼ਫਰਨਾਮਾ ਕੁਝ ਪੜਿਆ ਪੜਾਇਆ ਔਰ ਕੁਝ ਸਮਝਿਆ, ਤੋ ਕੁਝ ਇਸ ਪ੍ਰਕਾਰ ਨਾਲ ਸਮਝਾਇਆ ਵੀ ਇਹਨੂੰ ਭਾਈ ਦਇਆ ਸਿੰਘ ਦੇ ਨਾਲ ਜਿਹੜੇ ਸਿੰਘ ਸਨ
ਹੁਣ ਪਾਛੇ ਤੇ ਪਤ ਕਰ ਜਾਣਾ ਬੇਦੀ ਜੈ ਅਮਰੀ ਜੋ ਅਮਾਨਾ।
ਜਦੋਂ ਇਹਨੇ ਪੜ ਲਿਆ ਨਾ ਜ਼ਫਰਨਾਮਾ ਤੇ ਬਾਅਦ ਵਿਚ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਆਖਿਆ ਔਰੰਗਜ਼ੇਬ ਸਾਡੀ ਅਮਾਨਤ ਵਾਪਸ ਕਰ ਦੇ ਜਿਹੜੀ ਗੁਰੂ ਸਾਹਿਬ ਨੇ ਤੈਨੂੰ ਦਿੱਤੀ ਹੈ। ਅਮਾਨਤ ਕਿਹੜੀ ਸੀ? ਉਹ ਕਪੀਰਾ ਸ਼ਸਤਰ ਦਿੱਤਾ ਸੀ ਨਾ ਦਸਵੇਂ ਪਾਤਸ਼ਾਹ ਨੇ ਮੱਕੇ ਚ ਔਰੰਗਜ਼ੇਬ ਨੂੰ, ਭਾਈ ਦਇਆ ਸਿੰਘ ਜੀ ਨੂੰ ਮਹਾਰਾਜ ਜੀ ਨੇ ਪਹਿਲਾਂ ਹੀ ਲਿਖ ਕੇ ਭੇਜ ਦਿੱਤਾ ਸੀ ਸਾਡੀ ਅਮਾਨਤ ਲੈ ਲਈ ਉਹਦੇ ਕੋਲੋਂ। ਮਹਾਰਾਜ ਜੀ ਨੂੰ ਭਾਈ ਦਇਆ ਸਿੰਘ ਜੀ ਉਸ ਵੇਲੇ ਬੋਲੇ ਔਰੰਗਜ਼ੇਬ ਨੂੰ, ਕਹਿਣ ਲੱਗੇ ਔਰੰਗਜ਼ੇਬ ਸਾਡਾ ਜਿਹੜਾ ਉਹ ਕਪੀਰਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਤੇਰੇ ਕੋਲ ਅਮਾਨਤ ਹੈ, ਉਹ ਅਮਾਨਤ ਸਾਡੀ ਵਾਪਸ ਮੋੜ ਦੇ।
ਗੁਪਤੀ ਪਥਿਓ ਸੁਣਿਓ ਥੋ ਸਾਰਾ ਸੁਣ ਅਵਰੰਗੇ ਪੁਨੈ ਉਚਾਰਾ।
ਹਾਲਾਂਕਿ ਉਹ ਜਿਹੜਾ ਕਪੀਰਾ ਸੀ ਸਤਿਗੁਰਾਂ ਨੇ ਗੁਪਤ ਰੂਪ ਦੇ ਵਿਚ ਦਿੱਤਾ ਸੀ ਔਰੰਗਜ਼ੇਬ ਨੂੰ, ਉਹ ਹੈਰਾਨ ਹੋਇਆ ਕਿ ਜਿਹੜਾ ਕਪੀਰਾ ਔਰੰਗਜ਼ੇਬ ਬਾਦਸ਼ਾਹ ਸੋਚਦਾ ਵੀ ਮੈਨੂੰ ਗੁਰੂ ਜੀ ਨੇ ਗੁਪਤ ਰੂਪ ਚ ਦਿੱਤਾ, ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ। ਇਹ ਤਾਂ ਇੱਥੇ ਸੀ ਦਇਆ ਸਿੰਘ ਧਰਮ ਸਿੰਘ ਤੇ ਗੁਰੂ ਜੀ ਵਿਚ ਤੇ ਮੇਰੇ ਵਿਚ ਉਹ ਸਾਰੀ ਗੱਲ ਹੋਈ ਆ ਮੱਕੇ ਕਾਬੇ ਵਿਚ, ਉਹਨਾਂ ਨੇ ਉੱਥੇ ਮੈਨੂੰ ਕਪੀਰਾ ਦਿੱਤਾ, ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਇਹ ਮੰਗ ਰਹੇ ਨੇ ਮੇਰੇ ਕੋਲੋਂ ਵੀ ਸਾਡਾ ਉਹ ਕਪੀਰਾ ਜਿਹੜਾ ਸਤਿਗੁਰਾਂ ਦੀ ਅਮਾਨਤ ਹੈ ਤੇਰੇ ਕੋਲ ਸਾਨੂੰ ਦੇ ਦੇ। ਬੜਾ ਹੈਰਾਨ ਹੋਇਆ ਔਰੰਗਜ਼ੇਬ ਵੇਖ ਕੇ ਸੁਣ ਕੇ।
ਸੁਣ ਅਵਰੰਗੇ ਪੁਨੈ ਉਚਾਰਾ ਹੋ ਤੁਮ ਕੌਣ ਕਹਾਂ ਤੇ ਆਏ।
ਔਰੰਗਜ਼ੇਬ ਉਸ ਵੇਲੇ ਬੋਲਿਆ ਭਾਈ ਦਇਆ ਸਿੰਘ ਦੇ ਕੋਲ ਹੈਰਾਨ ਹੋ ਕੇ, ਇਹਨਾਂ ਨੂੰ ਕਿਵੇਂ ਪਤਾ ਲੱਗਾ ਵੀ ਗੁਰੂ ਜੀ ਦੀ ਅਮਾਨਤ ਹੈ ਮੇਰੇ ਕੋਲ, ਇਹਨਾਂ ਨੂੰ ਕਿਵੇਂ ਖਬਰ ਪਹੁੰਚ ਗਈ, ਤਾਂ ਗੁਪਤ ਹੋਈ ਹੈ ਸਾਰੀ ਗੱਲ। ਤੇ ਉਸ ਵੇਲੇ ਹੈਰਾਨੀ ਦੇ ਨਾਲ ਪੁੱਛਦਾ ਭਾਈ ਦਇਆ ਸਿੰਘ ਜੀ ਉਹਨਾਂ ਨੂੰ, ਕਹਿੰਦਾ ਤੁਸੀਂ ਕੌਣ ਹੋ, ਤੁਸੀਂ ਕਿੱਥੋਂ ਆਏ ਹੋ ਚੱਲ ਕੇ,
ਕੌਣ ਕਾਜ ਕੋ ਕਿਨੋਂ ਪਤਾਏ,
ਕੰਮ ਵਾਸਤੇ ਤੁਹਾਨੂੰ ਕਿਸ ਨੇ ਭੇਜਿਆ ਹੈ ਮੇਰੇ ਕੋਲ।
ਦਇਆ ਸਿੰਘ तब कयो सुनाए हम गुर सिख गुरदे पटाए।
भाई दया सिंह जी बोले कहन लगे औरंगजेब असी गुरु गोबिंद सिंह साहब सच्चे पातशाह दे सिंह हां और सानू दसवें पातशाह बाजा वाले चौजी प्रीतम ने भेजा है
मदर देश ते चलित आए
पंजाब तो आए हां चल के मदर देश कहंदे ने पंजाब नूं असी पंजाब तो चल के आए हां इत्थे तेरे कोल
मिलन काज सतगुर फरमाए
और तेरे नाल जेड़ा मिलन दा काम सी ए सतगुरां दा हुक्म सी सानू के तेरे नाल मिलना है और तेनू सतगुरां दी ए चिट्ठी देनी है
सुन नौ रंगे वाक उचारे अब किस स्थल है गुरु तुम्हारे
छोड़ के नुरंगा बोलिया कहन लगा भी इस वेले तुहाडे गुरु जी किथे ने इस वक्त तुहाडे गुरु जी किस जगह ते हन किथे उना ने मुकाम कीता होया है
हां बैठ कर तुम बतायो
जदों किथे बैठे सन जदों उना ने तुहानू मेरे कोल भेजिया उस वेले तुहाडे गुरु जी किथे बैठे सन
ते ठारे ओ के अंत सिदायो
उसे जगह ते होणगे जां उत्थों किसे होर जगह ते चले गए हन
दया सिंह सुन उत्तर दीना सर्व स्थान गुरु हम चीना
भाई दया सिंह जी कहन लगे बादशाह साडे सतगुरु जी सारिया थावां ते व्यापक ने तू की समझदा भी ओ केवल एको जगह ते ने ए वेखो भाई दया सिंह दा निश्चा औरंगजेब दे सामने खड़कवी आवाज दे विच जवाब दे रहे ने कहंदे साडे सतगुरु सर्व समाना ਸਾਰਿਆਂ ਵਿਚ ਸਮਾਏ ਹੋਏ ਸਾਰੀਆਂ ਥਾਵਾਂ ਤੇ ਰਹਿੰਦੇ ਹਨ ਇਕ ਜਗ੍ਹਾ ਨੀ ਉਨ੍ਹਾਂ ਦੀ ਸਾਰੀਆਂ ਜਗ੍ਹਾਵਾਂ ਉਨ੍ਹਾਂ ਦੀਆਂ ਹਨ
ਜਾਂ ਤੂੰ ਸਿਮਰੈ ਹਾਜ਼ਰੋਏ
ਜਿੱਥੇ ਤੂੰ ਉਨ੍ਹਾਂ ਨੂੰ ਯਾਦ ਕਰੇਗਾ ਉੱਥੇ ਸਤਿਗੁਰੂ ਜੀ ਹਾਜ਼ਰ ਹੋ ਜਾਣਗੇ
ਅਬ ਤੇਰੇ ਆਗੇ ਗੁਰ ਸੋਏ
ਤੇ ਆ ਵੇਖ ਹੁਣ ਤੂੰ ਉਨ੍ਹਾਂ ਦਾ ਨਾਂ ਲਿਆ ਨਾ ਆ ਤੇਰੇ ਸਾਹਮਣੇ ਵੀ ਸਤਿਗੁਰੂ ਕਲਗੀਧਰ ਜੀ ਖੜੇ ਨੇ ਔਰੰਗਜ਼ੇਬ ਤੂੰ ਉਨ੍ਹਾਂ ਨੂੰ ਯਾਦ ਕੀਤਾ ਹੈ ਉਨ੍ਹਾਂ ਦਾ ਨਾਂ ਲਿਆ ਪਿਆ ਵੇਖ ਤੇਰੇ ਤੇ ਮੇਰੇ ਵਿਚਕਾਰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਖੜੇ ਨੇ ਤੇਰੇ ਮੇਰੇ ਸਾਹਮਣੇ ਵੀ ਸਤਿਗੁਰੂ ਜੀ ਖੜੇ ਹਨ
ਔਰ ਦੂਜਵੇ ਹੇਤ ਨਰੰਗਾ ਬੋਲੇ ਮੁਕਤੇ ਸਿੰਘਨ ਸੰਗਾ
ਫਿਰ ਪੁੱਛਣ ਵਾਸਤੇ ਨਰੰਗਾ ਭਾਈ ਦਇਆ ਸਿੰਘ ਜੀ ਹੋਣਾ ਨੂੰ ਬੋਲਿਆ ਕਹਿਣ ਲੱਗਾ
ਤੁਮ ਗੁਰ ਸਿੱਖ ਅਰ ਗੁਰੂ ਤੁਮਾਰੋ ਲਖੀਅਤ ਕਲਾ ਮਾਤ ਕੋ ਧਾਰੋ
ਕਹਿਣ ਲੱਗਾ ਮੈਂ ਸੁਣਿਆ ਵੀ ਤੁਹਾਡਾ ਗੁਰੂ ਤੇ ਤੁਸੀਂ ਗੁਰੂ ਦੇ ਜਿਹੜੇ ਸਿੱਖ ਹੋ ਉਹ ਕਰਾਮਾਤਾਂ ਦੇ ਧਾਰਨ ਵਾਲੇ ਹੋ ਤੁਹਾਡੇ ਵਿਚ ਕਰਾਮਾਤਾਂ ਹੁੰਦੀਆਂ ਨੇ ਤੁਹਾਡੇ ਗੁਰੂ ਵਿਚ ਵੀ ਕਰਾਮਾਤਾਂ ਨੇ ਤੇ ਤੁਹਾਡੇ ਗੁਰੂ ਦੇ ਸਿੱਖਾਂ ਵਿਚ ਵੀ ਕਰਾਮਾਤਾਂ ਨੇ
ਦਇਆ ਸਿੰਘ ਸੁਣ ਉੱਤਰ ਦਾਤੇ ਗੁਰ ਕੇ ਕੁੱਤੇ ਵੀ ਕਰਾਮਾਤੇ
ਭਾਈ ਦਇਆ ਸਿੰਘ ਨੇ ਅੱਗੋਂ ਜਵਾਬ ਦਿੱਤਾ ਆਖਿਆ ਔਰੰਗਜ਼ੇਬ ਤੂੰ ਗੁਰੂ ਦੇ ਸਿੱਖਾਂ ਦੀ ਗੱਲ ਕਰਦਾ ਗੁਰੂ ਦੇ ਤਾਂ ਕੁੱਤੇ ਵੀ ਕਰਾਮਾਤੀ ਨੇ ਅਜਮਤ ਗੁਰ ਕੇ ਸਵਾਨ ਮੈਂ ਝੂਠਾ ਨਿਤ ਖਾਵੈ ਗੁਰੂ ਦੇ ਕੁੱਤਿਆਂ ਵਿਚ ਵੀ ਕਰਾਮਾਤ ਹੈ ਜਿਹੜੇ ਗੁਰੂ ਦਾ ਸੀਤ ਪ੍ਰਸ਼ਾਦ ਛਕਦੇ ਨੇ ਉਹ ਕੁੱਤੇ ਵੀ ਕਰਾਮਾਤੀ ਹੋ ਜਾਂਦੇ ਹਨ
ਗੁਰ ਸਿੱਖਣ ਅਰ ਗੁਰ ਕੇ ਬਿਕੈ ਅਜ਼ਮਤ ਹੋਣ ਕੇ ਅਚਰਜ ਪਿਖੈ
ਗੁਰੂ ਤੇ ਗੁਰੂ ਕੇ ਸਿੱਖਾਂ ਵਿਚ ਕਰਾਮਾਤ ਹੋਣਾ ਇਹਦੇ ਵਿਚ ਤਾਂ ਕੀ ਅਚਰਜ ਤਾਂ ਹੈਰਾਨੀ ਦੀ ਗੱਲ ਔਰੰਗਜ਼ੇਬ ਖਾਲਸਾ ਜੀ ਤਾਂ ਪੁੱਛਦਾ ਕਰਾਮਾਤ ਬਾਰੇ ਕਿਉਂਕਿ ਇਬਰਾਨੀ ਤੇ ਅਰਬੀ ਧਰਮ ਗ੍ਰੰਥਾਂ ਦੇ ਵਿਚ ਪੈਗੰਬਰ ਦੀ ਜਿਹੜੀ ਨਿਸ਼ਾਨੀ ਆ ਉਹ ਕਰਾਮਾਤ ਮੰਨੀ ਗਈ ਹੈ ਉਹ ਕਹਿੰਦੇ ਪੈਗੰਬਰ ਉਹ ਹੈ ਜਿਹਦੇ ਚ ਕਰਾਮਾਤ ਹੋਵੇ ਇਸ ਕਰਕੇ ਔਰੰਗਜ਼ੇਬ ਬਾਰ ਬਾਰ ਕਰਾਮਾਤ ਵੇਖਦਾ ਸੀ ਕਰਾਮਾਤ ਵੇਖਣ ਦਾ ਇਹਦੇ ਅੰਦਰ ਸ਼ੌਕ ਸੀ ਨੌਵੇਂ ਪਾਤਸ਼ਾਹ ਨੂੰ ਵੀ ਕਹਿੰਦਾ ਸੀ ਇਸ ਕਰਕੇ ਪੁੱਛ ਰਿਹਾ ਪਰ ਗੁਰੂ ਘਰ ਵਾਸਤੇ ਤਾਂ ਕਰਾਮਾਤ ਕੋਈ ਮਾਇਨੇ ਨਹੀਂ ਰੱਖਦੀ ਭਾਈ ਦਇਆ ਸਿੰਘ ਨੇ ਜਿਹੜਾ ਬਚਨ ਕਿਹਾ ਹੈ ਉਹ ਬਿਲਕੁਲ ਸੱਚ ਹੈ ਕੋਈ ਕਲਪਨਾ ਨਹੀਂ ਹੈ ਭਾਈ ਸਾਹਿਬ ਕਹਿੰਦੇ ਵੀ ਕਰਾਮਾਤ ਤਾਂ ਗੁਰੂ ਦੇ ਕੁੱਤਿਆਂ ਵਿਚ ਵੀ ਹੈ ਇਹ ਕਿਹੜਾ ਕੋਈ ਵੱਡੀ ਗੱਲ ਹੈ ਗੁਰੂ ਦੇ ਸਿੱਖਾਂ ਵਿਚ ਜਾਂ ਗੁਰੂ ਵਿਚ ਕਰਾਮਾਤ ਹੋਣੀ, ਇਹਦੇ ਵਿਚ ਤਾਂ ਕੀ ਅਸਚਰਜ ਹੈਰਾਨੀ ਹੈ?
ਅਮਰੰਗਾ ਸੁਣ ਸੁਲ ਗਈ ਛਾਤੇ।
ਭਾਈ ਸਾਹਿਬ ਨੇ ਕਿਹਾ ਨਾ ਕਿ ਗੁਰੂ ਦੇ ਕੁੱਤਿਆਂ ਚ ਵੀ ਕਰਾਮਾਤ ਹੈ। ਹੁਣ ਔਰੰਗਜ਼ੇਬ ਦਾ ਬੜਾ ਗੁੱਸਾ ਪਾਰਾ ਚੜ ਗਿਆ ਉਸ ਵੇਲੇ, ਛਾਤੀ ਇਹਦੀ ਸੁਲਗਣ ਲੱਗੀ, ਕਿਉਂਕਿ ਇਹਦੀ ਦ੍ਰਿਸ਼ਟੀ ਵਿਚ ਕਰਾਮਾਤ ਉਹਦੇ ਵਿਚ ਹੀ ਹੁੰਦੀ ਹੈ ਜਿਹੜਾ ਪੈਗੰਬਰ ਹੁੰਦਾ। ਪਰ ਜਦੋਂ ਭਾਈ ਸਾਹਿਬ ਨੇ ਕਿਹਾ ਵੀ ਗੁਰੂ ਦੇ ਕੁੱਤਿਆਂ ਚ ਵੀ ਕਰਾਮਾਤ ਹੈ, ਤੇ ਉਸ ਵੇਲੇ ਔਰੰਗਜ਼ੇਬ ਦੀ ਛਾਤੀ ਸੁਲਗਣ ਲੱਗੀ ਗੁੱਸੇ ਨਾਲ।
ਹਰਕਤ ਹੀ ਬੋਲਿਓ ਇਸ ਭਾਂਤੇ,
ਕਰਦਾ ਹੋਇਆ ਉਸ ਵੇਲੇ ਇਸ ਤਰ੍ਹਾਂ ਬੋਲਿਆ, ਨੁਰੰਗਾ ਕਹਿਣ ਲੱਗਾ,
ਜੇ ਨਿਸ਼ੰਕ ਇਮ ਬਾਕ ਅਲਾਓ, ਇਕ ਕੁੱਤਾ ਇਸ ਥਲ ਮੰਗਵਾਓ।
ਕਹਿਣ ਲੱਗਾ ਜੇ ਨਿਸ਼ੰਕ ਇਸ ਤਰ੍ਹਾਂ ਬੋਲ ਕਹਿੰਦੇ ਹੋ ਨਾ ਤੁਸੀਂ ਵੀ ਗੁਰੂ ਦੇ ਕੁੱਤਿਆਂ ਚ ਕਰਾਮਾਤ ਹੈ, ਤੇ ਕਹਿੰਦਾ ਬੁਲਾਓ ਫਿਰ ਇੱਥੇ ਇੱਕ ਕੁੱਤਾ ਹੋਣੇ ਮੇਰੀ ਕਚਹਿਰੀ ਵਿਚ। ਬੜਾ ਕੱਟੜ ਸੀ, ਮੁਤਸਬੀ ਬੜਾ ਸੀ ਔਰੰਗਜ਼ੇਬ, ਜਿਸ ਗੱਲ ਦੀ ਜਿੱਦ ਕਰ ਲੈਂਦਾ ਸੀ ਪੂਰੀ ਕਰਕੇ ਹਟਦਾ ਸੀ। ਕਹਿੰਦਾ ਹੁਣੇ ਬੁਲਾਓ ਇੱਕ ਕੁੱਤਾ ਇੱਥੇ ਮੇਰੀ ਕਚਹਿਰੀ ਵਿਚ, ਮੇਰੀ ਸਭਾ ਵਿਚ, ਜਿਹਦੇ ਚ ਕਰਾਮਾਤ ਹੋਵੇ।
ਕਰਾਮਾਤ ਕਿਮ ਹੈ ਤਿਸ ਮਾਏ,
ਬੁਲਾਓ ਇੱਕ ਕੁੱਤਾ ਇੱਥੇ ਮੇਰੀ ਸਭਾ ਵਿਚ, ਮੈਂ ਵੇਖਾਂ ਕਿ ਕਿਵੇਂ ਇੱਕ ਕੁੱਤੇ ਦੇ ਵਿਚ ਕਰਾਮਾਤ ਪੈਦਾ ਹੁੰਦੀ ਹੈ।
ਉਹ ਦਿਖਾਏ ਆਨੋ ਮੁਝ ਪਾਏ,
ਲਿਆਓ ਇੱਕ ਕੁੱਤਾ ਵਿਖਾਓ ਮੇਰੇ ਕੋਲ, ਮੇਰੀ ਕਚਹਿਰੀ ਵਿਚ ਹੁਣੇ ਹਾਜ਼ਰ ਕਰੋ, ਮੈਂ ਹੁਣੇ ਵੇਖਣਾ ਚਾਹੁੰਦਾ ਕਿਹੜੇ ਕੁੱਤੇ ਵਿਚ ਕਰਾਮਾਤ ਹੈ।
ਸੁਣ ਕੇ ਦਇਆ ਸਿੰਘ ਹੁਰਮਾਇਓ,
ਸੁਣ ਕੇ ਭਾਈ ਦਇਆ ਸਿੰਘ ਜੀ ਬੋਲੇ,
ਧਰਮ ਸਿੰਘ ਕੋ ਸਿਵਰ ਪਠਾਇਓ।
ਕਹਿੰਦੇ ਧਰਮ ਸਿੰਘ ਜੀ ਜਾਓ ਆਪਣੇ ਡੇਰੇ ਤੇ ਜਾਓ, ਉਥੇ ਉਹ ਕੁੱਤਾ ਜਿਹੜਾ ਆਪਣੇ ਨਾਲ ਆਇਆ ਚੱਲ ਕੇ, ਸੁਭਾਵਕ ਹੀ ਪਰਮੇਸ਼ਰ ਵੱਲੋਂ ਇੱਕ ਕੁੱਤਾ ਸਤਿਗੁਰਾਂ ਦਾ ਜਿਹੜਾ 6 ਮਹੀਨੇ ਮਹਾਰਾਜ ਜੀ ਦੇ ਚਰਣਾਂ ਚ ਰਿਹਾ ਸੀ, ਗੁਰੂ ਪਾਤਸ਼ਾਹ ਦਾ ਸੀਤ ਪ੍ਰਸ਼ਾਦ ਛਕਦਾ ਸੀ, ਉਹ ਕੁੱਤਾ ਕਿਤੇ ਸੁਭਾਵਕ ਆਇਆ ਸੀ ਨਾਲ, ਤੇ ਭਾਈ ਦਇਆ ਸਿੰਘ ਕਹਿੰਦੇ ਜਾ ਉਸ ਕੁੱਤੇ ਨੂੰ ਲੈ ਕੇ ਆਓ।
ਲੈ ਕੂਕਰ ਸੋ ਗਏ ਸ਼ਿਕਾਰੇ,
ਉਹ ਕੁੱਤਾ ਜਿਹੜਾ ਸੀ ਉਹ ਸ਼ਿਕਾਰੀ ਕੁੱਤਾ ਲੈ ਕੇ ਗਿਆ ਹੋਇਆ ਸੀ।
ਬਦਲੋ ਮੁਖ ਲਾਂਗਲ ਸਤਕਾਰੇ,
ਔਰ ਕਹਿੰਦੇ ਉਹ ਕੁੱਤਾ ਜਿਹੜਾ ਸੀ ਸ਼ਿਕਾਰੀ ਕੁੱਤਾ ਸੀ, ਪਤਲਾ ਜਿਹਾ ਮੂੰਹ ਸੀ ਉਹ ਕੁੱਤੇ ਦਾ, ਤੇ ਪੂੰਛ ਉਹਦੀ ਸਟਕਾਰੀ ਲੰਮੀ ਹੈ।
ਕਦ ਦੀਰਘ ਅਰ ਦਸਨ ਮਿਸਾਲਾ,
ਔਰ ਉਹਦਾ ਕੱਦ ਬੜਾ ਦੀਰਘ ਹੈ, ਉੱਚਾ ਤੇ ਦੰਦ ਬੜੇ ਤਿੱਖੇ ਹਨ।
ਲੈ ਪਹੁੰਚਿਓ ਅੰਤਰ ਤਤਕਾਲਾ,
ਕੁੱਤਾ ਲੈ ਕੇ ਭਾਈ ਧਰਮ ਸਿੰਘ ਜੀ ਅੰਦਰ ਆ ਪਹੁੰਚੇ, ਉਸੇ ਕਚਹਿਰੀ ਦੇ ਵਿਚ ਜਿੱਥੇ ਔਰੰਗਜ਼ੇਬ ਬਾਦਸ਼ਾਹ ਬੈਠਾ ਹੈ।
ਔਰੰਗ ਨੇ ਟਿਕ ਖਲੋ ਨਿਆਰਾ,
ਔਰੰਗਜ਼ੇਬ ਬਾਦਸ਼ਾਹ ਨੇ ਕੁੱਤੇ ਵੱਲ ਵੇਖਿਆ, ਸਾਹਮਣੇ ਖਲੋਤਾ ਕੁੱਤਾ ਤੱਕਿਆ,
ਦਇਆ ਸਿੰਘ ਤੇ ਸੰਗ ਉਚਾਰਾ,
ਤੇ ਔਰੰਗਜ਼ੇਬ ਕੁੱਤੇ ਵੱਲ ਵੇਖੀ ਜਾਵੇ ਤੇ ਕੁੱਤਾ ਔਰੰਗਜ਼ੇਬ ਵੱਲ ਵੇਖੀ ਜਾਵੇ, ਔਰੰਗਜ਼ੇਬ ਵੇਖੀ ਜਾਵੇ ਬਿਟਰ ਬਿਟਰ ਤੱਕੀ ਜਾਵੇ ਕੁੱਤੇ ਵੱਲ ਵੀ, ਕੀ ਕਰੇਗਾ ਇਹ, ਕੀ ਕਰਾ ਮਾਤ ਵਿਖਾਵੇਗਾ। ਪਰ ਔਰੰਗਜ਼ੇਬ ਨੂੰ ਭਾਈ ਦਇਆ ਸਿੰਘ ਕਹਿੰਦੇ ਪੁੱਛ ਕੀ ਪੁੱਛਣਾ ਇਹਨੂੰ, ਔਰੰਗਜ਼ੇਬ ਹੁਣ ਕੁੱਤੇ ਨੂੰ ਕੀ ਪੁੱਛਦਾ, ਚੁੱਪ ਕਰਕੇ ਬੈਠਾ ਰਿਹਾ। ਫਿਰ ਭਾਈ ਦਇਆ ਸਿੰਘ ਉਹ ਕੁੱਤੇ ਨੂੰ ਬੋਲੇ, ਕਹਿਣ ਲੱਗੇ
ਕਹੋ ਸ਼ਾ ਕੋ ਕੁਛ ਸੁਨਾਮਨ।
ਭਾਈ ਦਇਆ ਸਿੰਘ ਜੀ ਕਹਿਣ ਲੱਗੇ ਉਸ ਕੁੱਤੇ ਨੂੰ, ਕਹਿੰਦੇ ਹਾਂ ਬਈ ਕੂਕਰ ਤੂੰ ਕੁਝ ਸੁਣਾ ਔਰੰਗਜ਼ੇਬ ਬਾਦਸ਼ਾਹ ਨੂੰ, ਤੇਰੇ ਕੋਲੋਂ ਇਹ ਕੁਝ ਸੁਣਨਾ ਚਾਹੁੰਦਾ, ਤੂੰ ਬੋਲ ਕੇ ਸੁਣਾ ਇਹਨੂੰ।
ਜਿਸ ਕੋ ਸੁਣ ਮਨ ਕਰੇ ਨਿਵਾਮਨ,
ਤੂੰ ਇਹੋ ਜੇ ਬੋਲ ਬੋਲ ਜਿਨ੍ਹਾਂ ਨੂੰ ਸੁਣ ਕੇ ਔਰੰਗਜ਼ੇਬ ਦਾ ਮਨ ਨੀਵਾਂ ਹੋ ਜਾਏ, ਇਹਦਾ ਮਨ ਝੁਕ ਜਾਏ, ਇਹਦਾ ਹੰਕਾਰ ਟੁੱਟ ਜਾਏ, ਇਦਾਂ ਦੇ ਬੋਲ ਬੋਲ ਕੇ ਸੁਣਾ।
ਸਭ ਕੂਕਰ ਨੇ ਕੂਕ ਸੁਣਾਇਓ,
ਖਾਲਸਾ ਜੀ ਉਸ ਵੇਲੇ ਉਹ ਕੂਕਰ ਉਹ ਕੁੱਤਾ ਕੂਕਿਆ ਤੇ ਕੂਕ ਕੇ ਸੁਣਾਇਆ।
ਆਪਣੋ ਬੋਲ ਸ਼ਾਹ ਸਮਝਾਇਓ,
ਕਹਿੰਦੇ ਇਹਦੀ ਬੋਲੀ ਕੇਵਲ ਬਾਦਸ਼ਾਹ ਨੂੰ ਸਮਝ ਆਈ। ਜਦੋਂ ਇਹ ਕੂਕਿਆ ਨਾ, ਬਾਕੀ ਕਚਹਿਰੀ ਹੋਰ ਭਰੀ ਹੋਈ ਸੀ, ਉਹਨਾਂ ਦੇ ਭਾਣੇ ਤਾਂ ਕੁੱਤਾ ਕੂਕ ਰਿਹਾ, ਪਰ ਔਰੰਗਜ਼ੇਬ ਨੂੰ ਉਹ ਜਿਹੜੀ ਕੂਕ ਸੀ ਕੁੱਤੇ ਦੀ, ਉਹਦੇ ਵਿਚ ਮਨੁੱਖੀ ਭਾਸ਼ਾ ਵਿਚ ਬੋਲੀ ਜੋ ਉਹਨੇ ਬੋਲ ਬੋਲੇ ਦੇ ਉਹਨੂੰ ਸਮਝ ਆ ਰਹੇ ਨੇ।
ਵਿਚ ਜਾਤ ਹਮਾਰੇ
ਬੋਲਿਆ ਕੁੱਤਾ ਔਰੰਗਜ਼ੇਬ ਨੂੰ, ਕੀ ਕਹਿਣ ਲੱਗਾ, ਕਹਿੰਦਾ ਔਰੰਗਜ਼ੇਬ ਇਹ ਬਾਦਸ਼ਾਹ ਬਣਨ ਤੋਂ ਪਹਿਲਾਂ ਤੂੰ ਸਾਡੀ ਬਰਾਦਰੀ ਵਿਚ ਸੀ। ਔਰੰਗਜ਼ੇਬ ਨੂੰ ਕਹਿੰਦਾ ਕੁੱਤਾ, ਕਹਿੰਦਾ ਤੂੰ ਸਾਡੀ ਜਾਤ ਦੇ ਵਿੱਚ ਸੀ, ਸਾਡੀ ਬਰਾਦਰੀ ਵਿੱਚ ਸੀ,
ਵਿਛੜੇ ਪੁੰਨ ਪਾਇਓ ਦੁੱਖ ਪਾਰੇ,
ਕਹਿੰਦੇ ਤੂੰ ਸਾਡੇ ਤੋਂ ਵਿਛੜ ਕੇ ਬੜਾ ਦੁੱਖ ਪਾਇਆ, ਸਾਡੇ ਤੋਂ ਵਿਛੜ ਕੇ ਤੂੰ ਬੜਾ ਦੁਖੀ ਹੋਇਆ, ਔਰੰਗਜ਼ੇਬ ਤੂੰ ਬੜਾ ਡਾਢਾ ਦੁੱਖ ਪਾਇਆ ਸਾਡੇ ਤੋਂ ਵਿਛੜ ਕੇ,
ਅਬ ਤੂੰ ਆਓ ਹਮਾਰੇ ਬੀਚ,
ਤੂੰ ਬਾਦਸ਼ਾਹ ਬਣਿਆ ਸੀ ਪਰ ਤੂੰ ਬਾਦਸ਼ਾਹੀ ਦੇ ਲਾਇਕ ਨਹੀਂ ਹੈ, ਇਸ ਕਰਕੇ ਏਦਾਂ ਕਰ ਵੀ ਹੁਣ ਛੇਤੀ ਮਰ ਜਾ ਤੇ ਮਰ ਕੇ ਸਾਡੀ ਬਰਾਦਰੀ ਚ ਵਾਪਸ ਆ ਜਾ, ਤੇਰੇ ਭਰਾ ਤੈਨੂੰ ਉਡੀਕਦੇ ਨੇ,
ਵਿਛੜਿਓ ਚਿਰੰਕਾਲ ਕੋ ਨੀਚ,
ਨੀਚਾ ਤੂੰ ਬੜੇ ਚਿਰੰਕਾਲ ਤੋਂ ਸਾਡੇ ਤੋਂ ਵਿਛੜਿਆ ਹੋਇਆ, ਮੁੜ ਸਾਡੇ ਚ ਆ ਜਾ, ਹੁਣ ਤੇਰੇ ਬਿਨਾਂ ਜਿਹੜੇ ਸਾਡੇ ਨਾਲ ਦੇ ਹੋਰ ਸਾਥੀ ਨੇ ਉਹਨਾਂ ਦਾ ਚਿੱਤ ਨਹੀਂ ਲੱਗਦਾ, ਉਹ ਤੈਨੂੰ ਯਾਦ ਕਰਦੇ ਨੇ, ਤੂੰ ਵਾਪਸ ਮੁੜ ਕੇ ਆ ਜਾ,
ਨਹੀਂ ਨਰਨ ਕੋ ਤੋਏ ਚੋਰ,
ਆ ਨਰਾਂ ਨੂੰ ਤੇਰਾ ਸ਼ਹੂਰ ਨਹੀਂ ਜਚਣ ਵਾਲਾ, ਮਨੁੱਖਾਂ ਵਾਲੀ ਅਕਲ ਤੈਨੂੰ ਨਹੀਂ ਹੈ,
ਤੂੰ ਰਹਿਣੇ ਕੀ ਕਾ ਜ਼ਰੂਰ,
ਹਾਂ ਤੂੰ ਇੱਥੇ ਰਹਿ ਕੇ ਕੀ ਲੈਣਾ, ਤੂੰ ਮਨੁੱਖਾਂ ਵਿੱਚੋਂ ਕੀ ਲੈਣਾ, ਤੂੰ ਤਾਂ ਕੁੱਤਿਆਂ ਦੀਆਂ ਬਰਾਦਰੀ ਚ, ਸਾਡੀ ਬਰਾਦਰੀ ਚੋਂ ਨਿਕਲਿਆ, ਇੱਥੇ ਹੀ ਆ ਜਾ, ਤੇਰੇ ਕੰਮ ਇਹੋ ਜਿਹੇ ਹੀ ਨੇ ਸਾਰੇ ਕੁੱਤਿਆਂ ਵਾਲੇ, ਇਸ ਕਰਕੇ ਕੁੱਤਾ ਬਣ ਕੇ ਹੀ ਉਹ ਕੰਮ ਕਰ, ਤੂੰ ਬੰਦਾ ਬਣਨ ਦੇ ਲਾਇਕ ਨਹੀਂ,
ਸੁਨਤ ਸ਼ਾਹ ਸ਼ਰਮਿੰਦਾ ਭਇਓ, ਕਿਸ ਪ੍ਰਕਾਰ ਨੇ ਬੋਲਿਓ ਗਇਓ,
ਜਦੋਂ ਕੁੱਤੇ ਨੇ ਇੱਦਾਂ ਮਨੁੱਖੀ ਬੋਲੀ ਵਿੱਚ ਬੋਲਿਆ ਨਾ ਔਰੰਗਜ਼ੇਬ ਨੂੰ ਸੁਣ ਕੇ, ਔਰੰਗਜ਼ੇਬ ਪਾਣੀ ਪਾਣੀ ਹੋ ਗਿਆ, ਸ਼ਰਮਿੰਦਾ ਹੋ ਗਿਆ, ਸ਼ਰਮਸਾਰ ਹੋ ਗਿਆ, ਕਹਿੰਦੇ ਕਿਸੇ ਵੀ ਪ੍ਰਕਾਰ ਨਾਲ ਔਰੰਗਜ਼ੇਬ ਕੋਲੋਂ ਬੋਲਿਆ ਨਹੀਂ ਗਿਆ ਵੀ ਕੁੱਤੇ ਨੂੰ ਕੋਈ ਜਵਾਬ ਦੇਵੇ, ਹੱਕਾ ਬੱਕਾ ਹੀ ਰਹਿ ਗਿਆ, ਹੈਰਾਨ ਹੀ ਹੋ ਗਿਆ ਵੀ ਇਹ ਕੀ ਬੋਲ ਰਿਹਾ, ਇਹ ਕੀ ਕਹਿ ਰਿਹਾ, ਔਰੰਗਜ਼ੇਬ ਹੈਰਾਨ ਹੋ ਗਿਆ ਇਹਦੇ ਕੋਲੋਂ ਬੋਲਿਆ ਨਹੀਂ ਗਿਆ,
ਇਹ ਮਸਲੰਦੀ ਗੁਮਰਾਏ,
ਜਿਹੜੇ ਇਹਦੇ ਲਾਗੇ ਮਸਲੰਦੀ ਸਨ ਉਮਰਾਵ ਸਨ,
ਰੁਖਸਤ ਕਰੇ ਗਏ ਸਮਝਾਏ,
ਸਭ ਨੂੰ ਰੁਖਸਤ ਕਰ ਦਿੱਤਾ, ਕਹਿੰਦਾ ਸਾਰੇ ਜਣੇ ਚਲੇ ਜਾਓ, ਮੇਰੇ ਕੋਲੇ ਕੇਵਲ ਦੋਵੇਂ ਸਿੰਘ ਖਲੋਣਗੇ, ਬਾਕੀ ਜਿੰਨੀ ਸਭਾ ਸੀ ਮੌਲਵੀ ਕਾਜੀ ਸਭ ਨੂੰ ਭੇਜ ਦਿੱਤਾ, ਔਰੰਗਜ਼ੇਬ ਨੇ ਸਾਰਿਆਂ ਨੂੰ ਤੋੜ ਦਿੱਤਾ,
ਦੋਨੋ ਸਿੰਘ ਤਾਂ ਥਿਰ ਰਹੇ ਅਵਲੋਕਤ ਚਵਗੱਤਾ ਕਹੇ,
ਦੋਵੇਂ ਸਿੰਘ ਭਾਈ ਦਇਆ ਸਿੰਘ ਤੇ ਧਰਮ ਸਿੰਘ ਜੀ ਉੱਥੇ ਖਲੋਤੇ ਰਹੇ, ਔਰੰਗਜ਼ੇਬ ਬਾਦਸ਼ਾਹ ਉਹਨਾਂ ਵੱਲ ਵੇਖਦਾ, ਬਾਕੀ ਸਾਰੀ ਸਭਾ ਚਲੀ ਗਈ, ਹੁਣ ਔਰੰਗਜ਼ੇਬ ਹੈ ਜਾਂ ਭਾਈ ਦਇਆ ਸਿੰਘ ਤੇ ਧਰਮ ਸਿੰਘ ਜੀ ਖੜੇ ਹਨ,
ਅਵਲੋਕਤ ਚਵਗੱਤਾ ਕਹੇ,
ਔਰੰਗਜ਼ੇਬ ਬੋਲਿਆ ਉਸ ਵੇਲੇ ਕਹਿਣ ਲੱਗਾ,
ਭਇਓ ਖਾਲਸਾ ਅਬ ਜਗ ਮਾਏ,
ਖਾਲਸਾ ਜਗਤ ਵਿੱਚ ਪ੍ਰਗਟ ਹੋ ਚੁੱਕਾ ਹੈ,
ਪਰ ਮੇਰੀ ਬੀਚੈ ਪਾਤਸ਼ਾਹੀ,
ਕਹਿੰਦਾ ਜਿਹੜੀ ਮੇਰੀ ਪਾਤਸ਼ਾਹੀ ਸੀ ਉਹ ਹਾਲੇ ਤਾਂ ਵਿੱਚੇ ਰਹਿੰਦੀ ਹੈ, ਮੇਰੀ ਪਾਤਸ਼ਾਹੀ ਹਾਲੇ ਪੂਰੀ ਨਹੀਂ ਸੀ ਹੋਈ, ਤੇ ਖਾਲਸਾ ਪਹਿਲਾਂ ਸਾਜਿਆ ਗਿਆ,
ਅਦਕ ਕਾਹਲੀ ਗੁਰ ਨੇ ਕਰੇ,
ਗੁਰੂ ਸਾਹਿਬ ਜੀ ਨੇ ਬੜੀ ਤੇਜ਼ੀ ਦੇ ਨਾਲ ਖਾਲਸੇ ਦੀ ਸਾਜਨਾ ਕੀਤੀ ਹੈ,
ਅਜੇ ਨਮੋ ਕੁਝ ਪੂਰੀ ਪਰੇ,
ਮੇਰਾ ਰਾਜ ਤਾਂ ਹਾਲੇ ਪੂਰਾ ਨਹੀਂ ਸੀ ਹੋਇਆ, ਮੇਰਾ ਰਾਜ ਤਾਂ ਹਾਲੇ ਬਾਕੀ ਰਹਿੰਦਾ ਸੀ,
ਮਮ ਪਤਸ਼ਾਹਤ ਜਬ ਹਟ ਜਾਤੇ ਤਬੀ ਖਾਲਸਾ ਬਹੁਤ ਸੁਖਾਤੇ,
ਮੇਰੀ ਪਾਤਸ਼ਾਹੀ ਜਦੋਂ ਪੂਰੀ ਹੋ ਜਾਂਦੀ ਫਿਰ ਗੁਰੂ ਸਾਹਿਬ ਖਾਲਸੇ ਦੀ ਰਚਨਾ ਕਰਦੇ,
ਪੁੱਤਰ ਦਇਆ ਸਿੰਘ ਸਭ ਦੀਨ,
ਇਹ ਸੁਣ ਕੇ ਭਾਈ ਦਇਆ ਸਿੰਘ ਨੇ ਜਵਾਬ ਦਿੱਤਾ, ਔਰੰਗਜ਼ੇਬ ਬਾਦਸ਼ਾਹ ਨੂੰ ਕਹਿਣ ਲੱਗੇ,
ਤੁਮ ਵੀ ਅਧਿਕ ਕਾਲੀ ਕੀਨ,
ਔਰੰਗਜ਼ੇਬ ਕਾਲੀ ਗੁਰੂ ਨੇ ਨੀ ਕਾਲੀ ਤੂੰ ਕੀਤੀ ਹੈ, ਤੂੰ ਕੋਈ ਘੱਟ ਕਾਲੀ ਕੀਤੀ ਹੈ ਜ਼ੁਲਮ ਕਰਨ ਵਿਚ, ਅਤਿਆਚਾਰ ਕਰਨ ਵਿਚ, ਪਾਪ ਕਰਨ ਵਿਚ,
ਏਕ ਮਜ਼ਹਬੀ ਲਾਗੇ ਕਰਨੇ ਹਿੰਦੂ ਧਰਮ ਧਰਾ ਤੇ ਹਰਨੇ,
ਮਜ਼ਹਬ ਕਰਨ ਲੱਗਾ ਸੀ, ਹਿੰਦੂ ਧਰਮ ਨੂੰ ਇਸ ਧਰਤੀ ਤੋਂ ਖਤਮ ਕਰਨਾ ਚਾਹੁੰਦਾ ਸੀ,
ਸਤਿਗੁਰ ਤਬ ਕਰ ਦੀਨੇ ਤੀਨ, ਭਇਓ ਖਾਲਸਾ ਤੁਰਤ ਪਰਬੀਨ,
ਕਰਨਾ ਚਾਹੁੰਦਾ ਸੀ ਪਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਤਿੰਨ ਕਰ ਦਿੱਤੇ ਨੇ, ਔਰ ਤੀਸਰਾ ਪੰਥ ਖਾਲਸਾ ਦੋਹਾਂ ਤੋਂ ਨਿਰਾਲਾ ਬਣਾ ਦਿੱਤਾ ਹੈ,
ਸੋਨਿਆ ਤੁਮ ਵੀ ਅਧਿਕ ਕਾਲੀ ਕੀਨ, ਏਕ ਮਜ਼ਹਬੀ ਲਾਗੇ ਕਰਨੇ ਹਿੰਦੂ ਧਰਮ ਧਰਾ ਤੇ ਹਰਨੇ, ਸਤਿਗੁਰ ਤਬ ਕਰ ਦੀਨੇ ਤੀਨ, ਪਇਓ ਖਾਲਸਾ ਤੁਰਤ ਪਰਬੀਨ ਬੋਲ ਨੁਰੰਗੇ ਬਾਕ ਉਚਾਰਾ
ਫਿਰ ਔਰੰਗਜ਼ੇਬ ਬਾਦਸ਼ਾਹ ਬੋਲਿਆ
ਕਰੈ ਕੰਮ ਕਿਆ ਗੁਰੂ ਤੁਮਾਰਾ
ਲਗਾ ਦਇਆ ਸਿੰਘ ਦੱਸ ਵੀ ਤੁਹਾਡਾ ਗੁਰੂ ਕੰਮ ਕੀ ਕਰਦਾ ਹੈ
ਦਇਆ ਸਿੰਘ ਸਭ ਜੀਉ ਸੁਨਾਏ ਇਕੱਠੇ ਕਰੈ ਸ਼ਸਤਰ ਸਮਝਾਏ
ਭਾਈ ਦਇਆ ਸਿੰਘ ਨੇ ਜਵਾਬ ਦਿੱਤਾ ਆਖਿਆ ਔਰੰਗਜ਼ੇਬ ਸਾਡੇ ਸਤਿਗੁਰੂ ਜੀ ਸ਼ਸਤਰ ਇਕੱਠੇ ਕਰਦੇ ਨੇ ਜਿਵੇਂ ਨੇ ਪੁੱਛਿਆ ਨਾ ਤੁਹਾਡਾ ਗੁਰੂ ਕੰਮ ਕੀ ਕਰਦਾ ਭਾਈ ਸਾਹਿਬ ਕਹਿੰਦੇ ਸ਼ਸਤਰ ਇਕੱਠੇ ਕਰਦੇ ਨੇ
ਇੱਕ ਆਯੁਰ ਤੁਮ ਠਿਗ ਫੁਰਮਾਇਓ
ਉਹਨਾਂ ਸ਼ਸਤਰਾਂ ਵਿੱਚੋਂ ਇੱਕ ਸ਼ਸਤਰ ਗੁਰੂ ਸਾਹਿਬ ਨੇ ਕਿਹਾ ਤੇਰੇ ਕੋਲ ਵੀ ਹੈ
ਦੋਆ ਵਿੱਚ ਹੀ ਹੈ ਹਮੈ ਦਿਵਾਇਓ
ਉਹ ਸਾਨੂੰ ਦੇ ਉਹ ਅਸੀਂ ਵਾਪਸ ਲੈਣ ਆਏ ਆ ਤੇਰੇ ਕੋਲ
ਨੁਰੰਗ ਦੂਰ ਮੈਂ ਗਏ
ਔਰੰਗਜ਼ੇਬ ਬੋਲਿਆ ਕਹਿਣ ਲੱਗਾ ਜੀ ਇਹ ਤਾਂ ਮੈਂ ਦੂਰ ਗਿਆ ਸੀ ਕਾਬੇ
ਕਹਾ ਕਪੀਰਾ ਸਤਿਗੁਰ ਚੇ ਦੇ
ਮੈਨੂੰ ਇਹ ਕਪੀਰਾ ਗੁਰੂ ਸਾਹਿਬ ਨੇ ਦਿੱਤਾ ਸੀ
ਕਹੋ ਬਹੁਤ ਹੀ ਰੱਖੋ ਸੰਭਾਲ
ਮੈਨੂੰ ਇਹ ਕਿਹਾ ਸੀ ਵੀ ਇਹ ਸੰਭਾਲ ਕੇ ਰੱਖੀ ਆਪਣੇ ਕੋਲ
ਸੋ ਮੈਂ ਧਰਿਓ ਸੁਚੇਤੀ ਨਾਲ
ਮੈਂ ਸੁਚੇਤ ਹੋ ਕੇ ਸਾਂਭ ਕੇ ਰੱਖਿਆ ਆਪਣੇ ਕੋਲ
ਇਮ ਕਹਿ ਦਇਆ ਸਿੰਘ ਕੋ ਦਿਓ
ਕਹਿ ਕੇ ਔਰੰਗਜ਼ੇਬ ਨੇ ਉਹ ਸ਼ਸਤਰ ਭਾਈ ਦਇਆ ਸਿੰਘ ਨੂੰ ਦੇ ਦਿੱਤਾ
ਇੱਕੇ ਅਦਬ ਸਾਥ ਕਰ ਲਿਓ
ਭਾਈ ਸਾਹਿਬ ਨੇ ਬੜੇ ਅਦਬ ਨਾਲ ਸਤਿਕਾਰ ਨਾਲ ਉਹ ਸ਼ਸਤਰ ਲਿਆ ਗੁਰੂ ਸਾਹਿਬ ਜੀ ਦਾ ਸ਼ਸਤਰ ਹੈ
ਬੋਲ ਨੁਰੰਗੇ ਬਾਤ ਸੁਣਾਵਾ
ਔਰੰਗਜ਼ੇਬ ਨੂੰ ਬੋਲੇ
ਮੇਰੋ ਲੱਖ ਬਰਾਦਰੀ ਦਾਵਾ
ਔਰੰਗਜ਼ੇਬ ਬਾਦਸ਼ਾਹ ਨੂੰ ਕਹਿਣ ਲੱਗੇ ਔਰੰਗਜ਼ੇਬ ਬੋਲਿਆ ਕਹਿੰਦਾ ਮੇਰਾ ਜਿਹੜਾ ਬਰਾਦਰੀ ਦਾ ਦਾਵਾ ਹੈ
ਦਇਆ ਸਿੰਘ ਗੁਰ ਚਸ਼ਮ ਸੋਧੀ ਦਮ
ਕਹਿਣ ਲੱਗਾ ਔਰੰਗਜ਼ੇਬ ਕਹਿੰਦਾ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਮੇਰਾ ਦਾਵਾ ਹੁਣ ਭਾਈਚਾਰੇ ਦਾ ਮੈਂ ਗੁਰੂ ਜੀ ਨਾਲ ਦੁਸ਼ਮਣੀ ਨਹੀਂ ਰੱਖਣੀ ਹੁਣ
ਮੇਲ ਹੋਣ ਕੇ ਸਾਨ ਰਸੀ
ਦੱਸ ਮੇਰਾ ਗੁਰੂ ਜੀ ਨਾਲ ਮੇਲ ਕਿੱਥੇ ਹੋ ਸਕਦਾ ਹੈ
ਹੁਣ ਉੱਤਰ ਦੀਨ ਤੇ ਤੀਰ
ਕਿੱਥੇ ਮਿਲ ਸਕਦਾ ਗੁਰੂ ਜੀ ਨੂੰ ਦਇਆ ਸਿੰਘ ਦੱਸ ਇਹ ਸੁਣ ਕੇ ਭਾਈ ਦਇਆ ਸਿੰਘ ਨੇ ਜਵਾਬ ਦਿੱਤਾ
ਪਰਿਓ ਜ਼ੋਰ ਸੋ ਅਰ ਰਸ ਵੀਰ
ਰਸ ਵਿਚ ਭਰ ਗਏ ਭਾਈ ਦਇਆ ਸਿੰਘ ਜੀ ਵੀਰ ਰਸ ਵਿਚ ਆਏ ਹੋਏ ਬੋਲੇ ਕਹਿਣ ਲੱਗੇ ਔਰੰਗਜ਼ੇਬ ਨੂੰ
ਸੈਫ ਕਸੇ ਕਤ ਮਾਨ ਕਮਾਨ ਸਤਗੁਰ ਮੇਲ ਜੰਗ ਦਰਮਿਆਨ
ਕਿਰਪਾਨ ਹੋਵੇਗੀ ਮੋਢੇ ਤੇ ਤੀਰਾਂ ਦਾ ਪੱਥਾ ਤੇ ਹੱਥ ਚ ਕਮਾਨ ਹੋਵੇਗੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਹੇ ਔਰੰਗਜ਼ੇਬ ਜੇ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਣਾ ਚਾਹੁੰਦਾ ਤੇ ਆਪਣੀਆਂ ਫੌਜਾਂ ਲੈ ਕੇ ਜੰਗ ਦੇ ਮੈਦਾਨ ਵਿਚ ਆ ਜਾ ਕਿਉਂਕਿ ਤੇਰਾ ਮੇਲ ਕੇਵਲ ਗੁਰੂ ਜੀ ਨਾਲ ਜੰਗ ਦੇ ਮੈਦਾਨ ਚ ਹੋ ਸਕਦਾ ਹੈ
ਵੱਡੇ ਬਹਾਦਰ ਆਯੁਧ ਧਾਰੇ
ਸਤਿਗੁਰੂ ਜੀ ਵੱਡੇ ਬਹਾਦਰ ਸ਼ਸਤਰ ਧਾਰੀ ਸੂਰਮੇ ਹਨ
ਜਮੋ ਅਸੰਖ ਸੰਘੇ ਅਸਵਾਰੇ
ਤੇਰੇ ਨਾਲ ਅਸੰਖ ਫੌਜਾਂ ਨੇ ਬੜੀਆਂ ਫੌਜਾਂ ਹਨ ਤੂੰ ਫੌਜਾਂ ਦਾ ਮਾਲਕ ਹੈ
ਵੱਡੇ ਬਹਾਦਰ ਆਯੁਧ ਧਾਰੀ ਜੰਮੂ ਅਸੰਖ ਸੰਘ ਅਸਵਾਰੇ
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਡੇ ਬਹਾਦਰ ਸ਼ਸਤਰ ਧਾਰੀ ਨੇ ਉਹਨਾਂ ਨਾਲ ਵੀ ਅਣਗਿਣਤ ਫੌਜਾਂ ਤੇ ਸੂਰਮੇ ਹਨ
ਪਾਖੇ ਸ਼ਾਹ ਤਮਾਮ ਜਾਨ ਰਾਖੋ ਸੈਨ ਸੁਰੈਯਤ ਜਾਨ
ਔਰ ਤੈਨੂੰ ਸਾਰੀ ਦੁਨੀਆਂ ਦਾ ਸ਼ਾਹ ਆਖਿਆ ਜਾਂਦਾ ਹੈ ਤੂੰ ਆਪਣੇ ਕੋਲ ਸਾਰੀ ਰੈਯਤ ਨੂੰ ਆਪਣੀ ਸੈਨਾ ਵਜੋਂ ਰੱਖ ਸਕਦਾ ਹੈ
ਵਰਜ ਦੇਓ ਜਾਏ ਨਾ ਕੋਈ
ਸਭ ਨੂੰ ਵਰਜ ਦਿੱਤਾ ਜਾਏਗਾ ਕੋਈ ਨੀ ਜਾਏਗਾ ਸਾਹਮਣੇ
ਸਭ ਕੋ ਕਹਾਂ ਲੜੈ ਇੱਕ ਹੋਏ
ਸਭ ਨੂੰ ਵਰਜ ਕੇ ਫਿਰ ਇੱਕ ਕੋਈ ਕੀ ਲੜੇਗਾ
ਇਮ ਲੱਕ ਮਿਲੋ ਆਨ ਕਰ ਸਿਆਮੇ ਹਮ ਪਰ ਕਾ ਚਲੇ ਬਲ ਛਾਨੇ
ਇਦਾਂ ਦੀ ਬਿਰਤੀ ਰੱਖ ਕੇ ਜੇ ਤੂੰ ਆ ਕੇ ਮਿਲਣਾ ਚਾਹੁੰਦਾ ਤੇ ਆ ਕੇ ਸਤਿਗੁਰਾਂ ਨੂੰ ਮਿਲ ਲੈ ਹੋਰ ਸਾਡੇ ਤੇ ਤੇਰਾ ਜ਼ੋਰ ਬਲ ਕੀ ਚੱਲਣਾ ਹੈ
ਸਿੰਘ ਕਹਿ ਅਸ ਗੈਬੀ ਸੈਨ ਲੱਖੋ ਕੋਟਨ ਗਿਣਤੀ ਹੈ ਨਾ
ਜਦੋਂ ਔਰੰਗਜ਼ੇਬ ਨੇ ਕਿਹਾ ਨਾ ਮੇਰੇ ਕੋਲ ਲੱਖਾਂ ਫੌਜਾਂ ਨੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਔਰੰਗਜ਼ੇਬ ਤੇਰੇ ਕੋਲ ਲੱਖਾਂ ਫੌਜਾਂ ਨੇ ਸਤਿਗੁਰਾਂ ਕੋਲ ਗੈਬੀ ਫੌਜਾਂ ਨੇ ਉਹ ਵੀ ਲੱਖਾਂ ਦੇ ਹਿਸਾਬ ਨਾਲ ਕਰੋੜਾਂ ਦੇ ਹਿਸਾਬ ਨਾਲ ਅੱਜ ਗੈਬੀ ਫੌਜਾਂ ਦੇ ਮਾਲਕ ਨੇ ਦਸਵੇਂ ਪਾਤਸ਼ਾਹ
ਪਾਤਸ਼ਾਹ ਸਾਚੇ ਕੇ ਸਾਥ
ਪਾਤਸ਼ਾਹ ਦੇ ਨਾਲ ਹਨ
ਇਸ ਦਿਨ ਰਹਿ ਬੰਦ ਕਰਿਆਤ
ਆਪ ਦਿਨ ਹੱਥ ਜੋੜ ਕੇ ਮਹਾਰਾਜ ਜੀ ਦੇ ਅਧੀਨ ਰਹਿੰਦੇ ਹਨ
ਪ੍ਰਗਟ ਖਾਲਸਾ ਹੋਏ ਮਿਸਾਲਾ
ਖਾਲਸਾ ਹੁਣ ਪ੍ਰਗਟ ਹੋ ਚੁੱਕਾ ਹੈ
ਦੇਸ਼ ਫਜ਼ੀਲਤ ਜੈ ਕਹਿ ਜਾਲਾ
ਵਡਿਆਈ ਹਰ ਜਗ੍ਹਾ ਤੇ ਹਰ ਥਾਂ ਤੇ ਵਧੇਗੀ
ਦਿਨ ਪਤ ਵਧੇ छोर जग परे
प्रति दिन खालसे दी वड्याई जगत विच वधेगी
जिन सनमुख पुन कोई ना अरे
खालसे दे सनमुख कोई नहीं अड़ सकेगा औरंगजेब
सुन कै सैद हलीमी कह कै
औरंगजेब बादशाह ने जदों ए गल सुनी बड़ी हलीमी वरती ने अगो कौड़ा नहीं बोलिया
तेज बिनाशी अपनो ले ले
समझया भी मेरा तेज खत्म हो चुका है मेरा प्रताप खत्म हो चुका है
जियो कपीरा लिख परवाना रुखसद करे सचिंत माना
और एक कपीरा दिता जेड़ा महाराज जी दा सी ओ दे दिता दया सिंह नु एक परवाना लिख के भाई दया सिंह होना नु बड़ी चिंता सह ते ने रुखसद कीता है
बीज रोग को उगवे उत्तम
भाई साहब इनु जफरनामा दे के गए ओदो ही एदे अंदर रोग दा बीज पैदा हो गया
मेतो निज और हेत लक सवै
ओही मृत्यु दा कारण बनया इहदे पेट विच ओदो ही सूल उठ गया
गुरज द्वार द्वै दीने संग
अपने दो गुरज द्वार पाल नाल भेजे
सब समझायो गुरु प्रसंग
सारा प्रसंग गुरु साहब दा समझा के भेजिया
सब को हटके ओ लिख परवाने लड़ै ना कोई जाए जिस थाने
औरंगजेब ने परवाने भेज दिते सारे सूबेदारा नु लिख के कि अज तो बाद गुरु गोबिंद सिंह साहब नाल किसे ने लड़ाई नहीं करनी जंग नहीं करना
दया सिंह और धर्म सिंह तब
भाई दया सिंह और भाई धर्म सिंह जी
जानियो सिद्ध भयो कार्य सब
जानगे के ये कार्य हुण सिद्ध हो गया है
अब इस थल से चलबो अच्छा कृपा सिंध को दर्शन बांचा
भाई दया सिंह जी धर्म सिंह जी ने आख्या हुण इत्थों सानू जाना चाहिदा है और चल के कृपा सिंध सतगुरां दे दर्शन परसने चाहिदे ने ए वापस भाई दया सिंह धर्म सिंह सतगुरां दे चरणां च पहुंच रहे ने।